Thank you. ਵਿਚਾਰ ਸਾਧ ਸੰਗ ਪਰਮ ਗਤ ਪਾਈਐ ਮਾਇਆ ਰਚ ਵੰਗਾਰੇ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸੁਰਜਨ ਮਿਲੇ ਪਿਆਰੇ ਸਰਨ ਪਰਿਉ ਦਰਬਾਰੇ ਸੁਆਮੀ
Yeah.
सत्कार जो गुरु रूप साध संगत जियो दूरों नेड़ियों चल के गुरु दरबार दियाँ हाजरियाँ भर रहे हो, काफ़ी समय तो हरी जस सरवण कर रहे हो। जेड़े बीबिया को बच्चे रोंद ने भाई, हरेक बार जो सुनाया जाता है ध्यान रखने की लोड़ है। पहला तो बीबिया आप ही मत्था टेक के गुरु महाराज को पिछे ही बैठ जाना चाहिए जिन्हें बीबिया को बच्चे हैं, क्योंकि बच्चे ने किसी के बस की गल नहीं, रोंद ने पर संगत दे विच भी फिर बेरसी हो जाती है। मन की बिरती जो टका चाहती है सुहाव साध सिंह जी फिर माड़ा जी खड़का उत्थे बिरती हिला दिता है। सारे ही माई भाई अपनिया मन बिरतियां काबल करके हरी जस दे विच बोलिया करो और कन्ना द्वारा हरी जस सुनिया करो और मन दे विच विचार करो जो गुरबाणी द्वारा विचारां हुंदियां हन, क्योंकि गुरु बाबा जी सतगुरु नानक देव महाराज ने आप नारायण कला तार जग में परवरियो, आप निरंकार ने गुरु नानक का जामा धार के सानू सिक्ख्या दिती है कलयुग जीवां नू। पहला उस सिक्ख्या नू गुरु दरबार में आके संगत च बैठ के सुनना है, फिर मन च बसाउणा है, फिर उस ते चलना है, फिर मनुखा जन्म धारिया सफला हो जाएगा। जिन्ना चिर संगत च नहीं आया है, कोई सुने ही नहीं है हरी जस, तो मनन का अधिकार किवें हो जाएगा? जितना चिर मनन नहीं किया उतना चिर निर्ध्यासन का अधिकार नहीं हो सकता है। जिवें पहली जमात पास कर ली जाए तो ये दूजी जाएगा, दूजी जमात पास कर ली जाए तो तीजी जाएगा। इस तरह सब तो पहला संगत में आ के गुरु दरबार च गुरु चरणा च बैठ के हरी जस सुनना है, जो कि सानू गुरु बाबा जी ने कलयुग के भयानक समय में दसवें पातशाह महाराज ने सानू शुभ सिक्ख्या दिती है, जिसते चल के करोड़ा ही जीवों का उद्धार हो चुकया है, हो ही जा रहा है, तो अगे नू भी होवेगा जेडे गुरु बाबा जी दी सिक्ख्या ते चलन। स्वाव सतगुरु नानक देव महाराज जगत जलंधे नू तारदे होए सात दीप नौ खंडा में चक्कर लाया, गुरु बाबा जी ने कलयुगी जीवों का उद्धार किया है। कलयुगी जीवों का उद्धार करते फिरते हैं, चमासे की रुत आ जाती है, सावन भादों की रुत नू चमासे की रुत आख्या है, बारिशां पैंदियां ने, झड़ियां लग जांदियां हन। उन्हां टाइमां दे विच तां जंगल रूहियां ही सन, किते किते नगर आया करदा सी, जां किते किते शहर हुंदा सी, बहुत घट आबादी सी। बारिश पै रही है, कदे बंद हो जांदी है, बदल चाल हो रही है, बदल यानी कालियां घटां चढ़ियां आ रहियां हन। उस वेले भाई मरदाने ने बेनती की, गरीब नवाज सानू इन्हां जंगलां रूहियां विच लई फिरदे हो, किते कुछ टाइम बस्ती च आराम करिए, कि सौण भादों की रुत है, बारिश पै रही है, कपड़े भिजे हुए हैं, फिर किते अगे चल पाँगे जदों सुख पका होया। भाई मरदानिया सामने कौन जा रहा है? डाकिया जा रहा है। यदि ड्यूटी की है, इसने डाका देनिया हैं, चिट्ठियां वंडनिया हैं। यह तो एक दुनियावी बंदा, यह भी बारिश पैंदी च नहीं हटता है, तो आपां तां उस अकाल पुरख दे संदेश देने वास्ते दुनिया नूं आए, आपां किवें बैठ जाइए? भाई मरदानिया ये रूहियां भी चंगियां हैं, भागा वालियां हैं, जिथे बैठ के रब के प्यारिया ने एक मन एक चित हो के परमेसर की बंदगी की है, नाम जपया है। जिथे नाम जपिए प्रभ प्यारे, सही आस्तल स्वयं चवारे। जिथे नाम ना जपिए मेरे गोविंदा, सही नगर उजाड़ी। भावें वह टूटी पुटी झोंपड़ी होवे, उत्थे बैठ के हरी दे गुण गाए जान, भली सुहावी सापरी जा मैं गुण गाए, कित ही कम ना धौल हर जित हर विसराए। चंगे चंगे सोहणिया सोहणिया कोठियां महल माड़ियां किसे कम नहीं, जिथे कोई बैठ के आतन तड़ के हरी जस नहीं करता, नाम नहीं जपता है, वह भावें सपरी है, भावें कच्चा मकान है, वह बड़े शोभा देंदे हैं जिथे बैठ के परमेश्वर का नाम जपया जाता है। गुरु महाराज गुरबाणी में सानू ऐसा उपदेश करते हैं, जिथे बैठ के हरी दे गुण गाइए, सब हरी 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 ਭਰੀ ਸੁਹਾਵੀ ਸਾਪਰੀ ਜਾ ਮੈਂ ਗੁਣ ਗਾਏ। ਘਰ ਮੰਦਰ ਹੱਟ ਸੋਹੇ ਨਾਲੇ ਜਿਸ ਵਿੱਚ ਨਾਮ ਨਿਵਾਸੀ ਰਾਮ। ਉਹ ਮਹਿਲ ਵੀ ਚੰਗੇ ਹਨ ਜਿੱਥੇ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ, ਹਰੀ ਜਸ ਕੀਤਾ ਜਾਂਦਾ ਹੈ। ਉਹ ਸਪਰੀ ਚੰਗੀ ਹੈ, ਪਰ ਜਿੱਥੇ ਨਾਮ ਨਹੀਂ ਜਪਿਆ ਜਾਂਦਾ, ਹਰੀ ਜਸ ਨਹੀਂ ਕੀਤਾ ਜਾਂਦਾ, ਉਹ ਤਾਂ ਭਾਵੇਂ ਕਿਤਨੀ ਸੰਖ ਮਰਮਰ ਲੱਗੀ ਹੋਵੇ, ਬੜੇ ਸੁੰਦਰ ਮਕਾਨ ਹੋਣ, ਕੋਠੀਆਂ ਹੋਣ, ਹਵੇਲੀਆਂ ਹੋਣ, ਕਿਸੇ ਕੰਮ ਨਹੀਂ ਹਨ। ਨਾਮ ਦੀ ਮਹਾਨਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਗਵਾਹੀ ਦੇ ਰਹੇ ਹਨ ਨਾਮ ਦੀ ਮਹਿਮਾ। ਔਰ ਜਿਨ੍ਹਾਂ ਨੇ ਨਾਮ ਜਪਿਆ ਜਾਂ ਪਰਮੇਸ਼ਰ ਦੀ ਮਹਿਮਾ, ਤਿੰਨ ਗੱਲਾਂ ਆਉਂਦੀਆਂ ਹਨ। ਸੁਹਾਵ ਸਾਹ ਸਿੰਘ ਜੀ, ਸਰੀਰ ਤਾਂ ਸਾਰਿਆਂ ਦਾ ਇੱਕੋ ਜਿਹਾ, ਪੰਜੇ ਤੱਤਾਂ ਦਾ ਹੈ, ਮਿੱਟੀ ਪਾਣੀ ਅੱਗ ਹਵਾ ਆਕਾਸ਼, ਪਰ ਵਿਸ਼ੇਸ਼ਤਾ ਹੀ ਕਾਹਦੀ ਹੈ? ਵਾਹਿਗੁਰੂ ਦੇ ਨਾਮ ਦੀ ਹੈ। ਕਬੀਰ, ਸੋਈ ਮੁੱਖ ਧਨ ਹੈ ਜੇ ਮੁੱਕਈਏ ਰਾਮ, ਦੇਹੀ ਕਿਸ ਕੀ ਵਾਪਰੀ ਪਵਿੱਤਰ ਹੋਏ ਕੋ ਗ੍ਰਾਮ। ਜਿਸ ਮੁੱਖ ਦੇ ਨਾਲ ਨਾਮ ਜਪਿਆ ਜਾਂਦਾ ਹੈ, ਕੀ ਉਹ ਮੁੱਖ ਜਾਂ ਜਵਾਨ ਜਾਂ ਸਰੀਰ ਇਕੱਲਾ ਪਵਿੱਤਰ ਨਹੀਂ ਹੁੰਦਾ, ਉਹ ਨਗਰ ਪਵਿੱਤਰ ਹੋ ਜਾਂਦੇ ਨੇ ਜਿੱਥੇ ਕੋਈ ਗੁਰਮੁਖ ਪਿਆਰਾ ਨਾਮ ਜਪਦਾ ਹੋਵੇ। ਇਸ ਵਾਸਤੇ ਨਾਮ ਜਪਣਿਆ ਲੱਗਿਆ ਕੋਈ ਮੁੱਲ ਨਹੀਂ ਲੱਗਦਾ ਹੈ, ਕੁਛ ਪੱਲਿਓ ਨਹੀਂ ਦੇਣਾ ਹੈ। ਨਾਮ ਦੀ ਕੀਮਤ ਕੋਈ ਦੇਵ ਨਹੀਂ ਸਕਦਾ ਹੈ, ਅਮੋਲਕ ਹੈ। ਅਮੋਲਕ ਉਸ ਵਾਸਤੇ ਨੂੰ ਕਹਿੰਦੇ ਨੇ ਜਿਹਦਾ ਕੋਈ ਮੁੱਲ ਨਾ ਦੇ ਸਕੇ। ਸੁਹਾਵ ਸਾਹਿਬ ਸਿੰਘ ਜੀ, ਹੋਰ ਦਾਨ ਕਰਨ ਲੱਗਿਆਂ ਦਾ ਕੁਛ ਪੱਲਿਓ ਲੱਗਦਾ, ਪਰ ਨਾਮ ਜਪਣ ਲੱਗਿਆ ਤਾਂ ਪੱਲਿਓ ਕੁਛ ਨਹੀਂ ਲੱਗਦਾ ਹੈ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਾਮ ਹੀ ਜਪ ਲੈਣਾ। ਆਓ, ਨਾਮ ਜਪਣ ਵਾਲੀ ਦੀ ਮਹਿਮਾ ਗੁਰਬਾਣੀ 'ਚ ਗੁਰੂ ਮਹਾਰਾਜ ਐਸਾ ਫਰਮਾਉਂਦੇ ਹਨ।
ਜਿਹੜਾ ਸਤਨਾਮ ਸਤਨਾਮ ਜਪਦਾ ਤਨ ਹੈ ਮੁਕੜਾ, ਤਨ ਹੈ ਮੁਕੜਾ। ਸਤਨਾਮ ਸਤਨਾਮ ਜਪਦਾ ਤਨ ਹੈ ਮੁਕੜਾ, ਤਨ ਹੈ ਮੁਕੜਾ।
ਕਬੀਰ, ਸੋਈ ਮੁੱਖ ਧਨ ਹੈ ਜੇ ਮੁੱਕ ਹੀ ਹੈ ਰਾਮ, ਦੇਹੀ ਕਿਸ ਕੀ ਵਾਪਰੀ ਪਵਿੱਤਰ ਹੋਏ ਲੋ ਗ੍ਰਾਮ। ਜਿਸ ਮੁੱਖ ਨਾਲ ਨਾਮ ਜਪਿਆ ਜਾਂਦਾ ਹੈ, ਇੱਕੋ ਮੁੱਖ ਜਾਂ ਜਵਾਨ ਦਾ ਸਰੀਰ ਇਕੱਲਾ ਪਵਿੱਤਰ ਨਹੀਂ, ਉਹ ਨਗਰ ਵੀ ਪਵਿੱਤਰ ਹੋ ਜਾਂਦਾ ਜਿੱਥੇ ਗੁਰਮੁੱਖ ਪਿਆਰਾ ਨਾਮ ਜਪਣ ਵਾਲਾ ਰਹਿੰਦਾ ਹੋਵੇ। ਸਵਾਲ ਦੂਸਰੇ ਪਾਸੇ, ਬਾਬਾ ਫਰੀਦ ਸਾਹਿਬ ਜੀ ਨੇ ਜਿਹੜੇ ਨਾਮ ਨਹੀਂ ਜਪਦੇ ਉਹਨਾਂ ਦੀ ਬਾਤ ਵੀ ਫਰਮਾਇਆ ਹੈ। ਫਰੀਦਾ, ਤਿੰਨਾਂ ਮੁੱਖ ਡਰਾਵਣੇ ਜਿਨ੍ਹਾਂ ਵਿਸਾਰਿਓ ਨਾਮ, ਇੱਥੇ ਦੁੱਖ ਘਨੇਰਿਆ ਅੱਗੇ ਠਾਓ ਨਾ ਠਾਓ। ਜਿਹੜੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ, ਜਿਹੜੇ ਰਸਨਾ ਨਾਲ ਮੁੱਖ ਨਾਲ ਨਾਮ ਨਹੀਂ ਜਪਿਆ ਜਾਂਦਾ, ਦਿਨ ਤੇ ਰਾਤ ਨਿੰਦਿਆ ਚੁਗਲੀ ਝੂਠ ਮੂਠ ਬਹੁਤ ਕੌੜੇ ਫਿੱਕੇ ਲਫ਼ਜ਼ ਬੋਲੇ ਜਾਂਦੇ ਹਨ, ਔਰ ਇਹੋ ਜਿਹੀ ਜ਼ਬਾਨ ਨੂੰ ਤਰਕਾਰ ਹੈ, ਉਹ ਮੁੱਖ ਵੀ ਡਰਾਉਣਾ ਹੈ। ਬਾਬਾ ਫਰੀਦ ਜੀ ਗੁਰਬਾਣੀ ਦੇ ਰਾਹੀਂ ਐਸਾ ਉਪਦੇਸ਼ ਕਰਦੇ ਹਨ।
ਬਿਨਾ ਨਾਮ ਤੋਂ ਡਰਾਉਣਾ ਤੇਰਾ ਮੁੱਖ ਨਾ, ਬਿਨਾ ਨਾਮ ਤੋਂ ਡਰਾਉਣਾ ਤੇਰਾ ਮੁੱਖ ਨਾ। ਬਿਨਾ ਨਾਮ ਤੋਂ ਡਰਾਉਣਾ ਤੇਰਾ ਮੁੱਖ ਨਾ।
ਜਿੰਦਾ ਤਿੰਨਾਂ ਮੁੱਖ ਡਰਾਵਣੇ ਜਿਨ੍ਹਾਂ ਵਿਸਾਰਿਓ ਨਾ। ਉਹ ਮੁੱਖ ਡਰਾਉਣੇ ਹਨ, ਤਰਕਾਰਾਂ ਪੈਂਦੀਆਂ ਹਨ, ਲਾਣਤਾਂ ਪੈਂਦੀਆਂ ਹਨ, ਜਿਹੜੇ ਮੁੱਖ ਦੇ ਨਾਲ ਨਾਮ ਨਹੀਂ ਜਪਿਆ ਜਾਂਦਾ, ਨਿੰਦਿਆ ਚੁਗਲੀ ਝੂਠ ਮੂਠ ਕੌੜੇ ਫਿੱਕੇ ਲਫ਼ਜ਼ ਬੋਲੇ ਜਾਂਦੇ ਹਨ। ਇੱਥੇ ਉਹਨਾਂ ਨੂੰ ਬਹੁਤ ਦੁੱਖਾਂ ਦਾ ਸਾਹਮਣਾ ਕਰਨਾ ਪਵੇਗਾ ਔਰ ਅੱਗੇ ਪ੍ਰਲੋਕ 'ਚ ਕਿਤੇ ਟੋਈ ਨਹੀਂ ਮਿਲੇ। ਸਵਾਲ ਸਾਧ ਸਿੰਘ ਜੀ ਗੁਰੂ ਬਾਬਾ ਜੀ ਭਾਈ ਮਰਦਾਨੇ ਨੂੰ ਕਹਿੰਦੇ ਹਨ, ਭਾਈ ਮਰਦਾਨਿਆਂ ਇਹ ਰੂਹੀਆਂ ਬਹੁਤ ਭਾਗਾਂ ਵਾਲੀਆਂ ਹਨ, ਜਿੱਥੇ ਰੱਬ ਦੇ ਪਿਆਰਿਆਂ ਨੇ ਇੱਕ ਮਨ ਇੱਕ ਚਿੱਤ ਹੋ ਕੇ ਪਰਮੇਸ਼ਰ ਦੀ ਬੰਦਗੀ ਕੀਤੀ ਹੈ, ਨਾਮ ਜਪਿਆ ਔਰ ਉਹ ਸਮਾਂ ਪਾਏ ਤੋਂ ਉਸ ਧਰਤੀ ਨੂੰ ਭਾਗ ਲੱਗਦਾ ਹੈ, ਉਹ ਜਗ੍ਹਾ ਤੀਰਥ ਰੂਪ ਹੋ ਜਾਂਦੀ ਹੈ ਜਿੱਥੇ ਕੋਈ ਮਹਾਂਪੁਰਖ ਤਪ ਕਰ ਜਾਂਦਾ ਹੈ। ਸ਼ਿਵ ਜੀ ਅਤੇ ਪਾਰਵਤੀ ਚਲੇ ਜਾ ਰਹੇ ਹਨ, ਰਾਹਤੇ ਜੰਗਲ ਆ ਜਾਂਦਾ ਹੈ ਔਰ ਇੱਕ ਥੇ ਹੈ ਝਾੜ ਸਿਸਰਾ ਖੜਾ ਹੈ, ਸ਼ਿਵਜੀ ਭਗਵਾਨ ਨੇ ਬੜੀ ਸ਼ਰਧਾ ਨਾਲ ਨਮਸਕਾਰ ਕੀਤਾ। ਪਾਰਵਤੀ ਪੁੱਛਣ ਲੱਗੀ, ਮਹਾਰਾਜ ਕਿਸ ਜਗ੍ਹਾ ਨੂੰ ਆਪਨੇ ਨਮਸਕਾਰ ਕੀਤੀ ਹੈ, ਮੱਥਾ ਟੇਕਿਆ ਹੈ? ਕੋਈ ਮੰਦਰ ਨਹੀਂ ਹੈ, ਕੋਈ ਹੋਰ ਐਸੀ ਜਗ੍ਹਾ ਨਹੀਂ ਹੈ ਜਿੱਥੇ ਮੱਥਾ ਟੇਕਿਆ ਜਾਵੇ? ਸ਼ਿਵਜੀ ਕਹਿਣ ਲੱਗੇ ਪਾਰਵਤੀ ਨੂੰ, ਕਹਿੰਦੇ ਪਾਰਵਤੀ ਤੈਨੂੰ ਨਹੀਂ ਪਤਾ ਹੈ, ਇਹ ਜਗ੍ਹਾ ਬੜੀ ਪਵਿੱਤਰ ਹੈ, ਇੱਥੇ ਇੱਕ ਰੱਬ ਦੇ ਪਿਆਰੇ ਮਹਾਂਪੁਰਖ ਨੇ ਸਾਰੀ ਜ਼ਿੰਦਗੀ ਨਾਮ ਜਪਿਆ ਤਪੱਸਿਆ ਕੀਤੀ ਹੈ, ਸਮਾਂ ਆਵੇਗਾ ਇਸ ਧਰਤੀ ਨੂੰ ਰੰਗ ਭਾਗ ਲੱਗੇਗਾ, ਇਹ ਜਗ੍ਹਾ ਤੀਰਥ ਬਣ ਜਾਵੇ, ਕਿਉਂਕਿ ਜਿਤਨੇ ਵੀ ਦੇਖੇ ਜਾਂਦੇ ਹਨ ਤੀਰਥ ਹਨ ਤਾਂ ਪਤਾ ਲੱਗਦਾ ਪਿਛਲੇ ਇਤਿਹਾਸ ਤੋਂ ਵੀ ਇੱਥੇ ਕਿਸੇ ਮਹਾਂਪੁਰਖ ਨੇ ਤਪ ਕੀਤਾ ਸੀ। ਜਿਤਨੇ ਵੀ ਤੀਰਥ ਹਨ, ਕਹਿਤ ਕਬੀਰ ਹਾਂ ਪਿਆ ਉਦਾਸ, ਤੀਰਥ ਵੱਡਾ ਕਿ ਹਰ ਕਾ ਦਾਸ। ਤੀਰਥ ਵੱਡਾ ਹੈ ਜਾਂ ਹਰੀ ਦਾ ਦਾਸ ਵੱਡਾ ਹੈ? ਕਿਉਂਕਿ ਤੀਰਥ ਤਾਂ ਉਸ ਜਗ੍ਹਾ ਬਣਦੇ ਹਨ ਜਿੱਥੇ ਮਹਾਂਪੁਰਖ ਤਪੱਸਿਆ ਕਰਦੇ ਹਨ। ਜਿਤਨੇ ਤੀਰਥ ਦੇਵੀ ਥਾਪੇ ਤਿਤਨੇ ਸਭ ਲੋਚੈ ਧੂਰ ਸਾਧੂ ਕੀਤਾ। ਪਾਰਵਤੀ ਨੇ ਜਾਣੀ 68 ਤੀਰਥਾਂ ਨੂੰ ਥਾਪਨਾ ਕੀਤੀ ਹੈ, ਵੈਸੇ ਤਾਂ 360 ਤੀਰਥ ਮੰਨੇ ਹਨ, ਜਿਨ੍ਹਾਂ 'ਚੋਂ ਮੁੱਖ ਤੀਰਥ ਜਾਣੀ 68 ਮੰਨੇ ਹਨ। ਸਵਾਲ ਸਾਧ ਸਿੰਘ ਜੀ, ਉਹ ਸਾਰੇ ਹੀ ਤੀਰਥ ਜਿਹੜੇ ਹਨ ਉਹ ਤਾਂ ਸਾਧੂਆਂ ਦੀ ਧੂੜੀ ਨੂੰ ਚਾਹੁੰਦੇ ਹਨ, ਗੁਰਬਾਣੀ 'ਚ ਗੁਰੂ ਮਹਾਰਾਜ ਐਸਾ ਉਪਦੇਸ਼ ਕਰਦੇ ਹਨ।
ਤੀਰਥ ਵੀ ਲੋਚਦੇ ਸੰਤਾਂ ਦੀ ਧੂੜੀ ਤਾਂ Thank you.
ਤੀਰਥ ਕਿਉਂ ਲੋਚਦੇ ਹਨ?
ਸਾਧੂਆਂ ਦੀ ਧੂੜੀ ਤਾਂ ਹੀ ਤੀਰਥ ਕਿਉਂ ਲੋਚਦੇ ਹਨ? ਕੀ ਵਿਸ਼ੇਸ਼ਤਾ ਹੀ ਰੱਖੀ ਗਈ?
ਹਰਿਦੁਆਰ ਦੇ ਰਸਤੇ ਵਿੱਚ ਇੱਕ ਆਸ਼ਰਮ ਬਣਿਆ ਹੋਇਆ ਮਹਾਂਪੁਰਖਾਂ ਦਾ, ਆਏ ਗਏ ਰਾਹੂ ਸੰਧੀ ਯਾਤਰੂ ਉੱਥੇ ਆਰਾਮ ਕਰਦੇ ਹਨ। ਅੱਜ ਕਿਸੇ ਇਲਾਕੇ ਤੋਂ ਕੋਈ ਪ੍ਰੇਮੀ ਯਾਤਰਾ ਕਰਨ ਵਾਸਤੇ ਹਰਿਦੁਆਰ ਦੀ ਗਿਆ, ਸ਼ਾਮ ਹੋ ਜਾਂਦੀ ਹੈ, ਰਾਤ ਨੂੰ ਆਸ਼ਰਮ ਦੇ ਵਿੱਚ ਰਿਹਾ, ਰਾਤ ਨੂੰ ਕਿਤੇ ਨੀਂਦ ਨਹੀਂ ਆਈ। ਉੱਥੇ ਇੱਕ ਸੱਪੜੀ ਸੀ ਜਿੱਥੇ ਕਿ ਸਾਧੂਆਂ ਦੀ ਧੂੜੀ ਉਹ ਸੱਪੜੀ ਵਿੱਚ ਗਿਰਦੀ ਸੀ। ਅੱਜ ਰਾਤ ਨੂੰ ਅੱਧੀ ਰਾਤ ਦੇ ਟਾਈਮ ਤਿੰਨ ਗਊਆਂ ਆਈਆਂ ਕਾਲੇ ਰੰਗ ਦੀਆਂ, ਤਿੰਨੇ ਗਊਆਂ ਸੱਪੜੀ ਦੇ ਵਿੱਚ ਨਹਾ ਕੇ ਚਿੱਟੇ ਰੰਗ ਦੀਆਂ ਹੋ ਕੇ ਜਦੋਂ ਜਾਣ ਲੱਗੀਆਂ ਤਾਂ ਉਹ ਬ੍ਰਾਹਮੀ ਦੇਖ ਕੇ ਕੌਤਕ ਨੂੰ ਬੜਾ ਹੈਰਾਨ ਹੋਇਆ। ਉਹਨੇ ਪੁੱਛਿਆ ਵੀ ਤੁਸੀਂ ਕੌਣ ਹੋ, ਕਿੱਥੋਂ ਆਈ ਹੋ ਅਤੇ ਕਿੱਧਰ ਨੂੰ ਜਾ ਰਹੇ ਹੋ? ਉਹ ਗਊਆਂ ਦੇ ਰੂਪ ਦੇ ਵਿੱਚ ਤਿੰਨੇ ਜਾਣੀ ਤੀਰਥ ਨਦੀਆਂ ਜਿਹੜੀਆਂ ਹਨ, ਜਾਂ ਗੰਗਾ, ਜਮਨਾ ਅਤੇ ਸੁਰਸਤੀ, ਤਿੰਨੇ ਨਦੀਆਂ ਬੋਲੀਆਂ। ਮੈਂ ਗੰਗਾ ਹਾਂ ਅਤੇ ਜਮਨਾ ਇਹ ਸੁਰਸਤੀ ਹੈ, ਅਸੀਂ ਤਿੰਨੇ ਤੀਰਥ ਹਾਂ। ਫਿਰ ਤੁਸੀਂ ਇੱਥੇ ਕਿਵੇਂ ਇਸ਼ਨਾਨ ਕਰਕੇ ਚਿੱਟੀਆਂ ਹੋ ਗਈਆਂ? ਪਹਿਲਾਂ ਕਾਲੇ ਰੰਗ ਦੀਆਂ ਸੀਆਂ। ਕਲਯੁਗੀ ਜੀਵ ਸਾਡੇ ਵਿੱਚ ਆ ਕੇ ਇਸ਼ਨਾਨ ਕਰਦੇ ਹਨ, ਪਾਪਾਂ ਨੂੰ ਛੱਡ ਜਾਂਦੇ ਨੇ, ਅਸੀਂ ਕਾਲੀਆਂ ਹੋ ਜਾਂਦੀਆਂ। ਜਦੋਂ ਪਾਪਾਂ ਦਾ ਬੋਝ ਸਾਤੋਂ ਨਹੀਂ ਚੱਕਿਆ ਜਾਂਦਾ, ਫਿਰ ਆ ਕੇ ਸਾਧੂਆਂ ਦੀ ਧੂੜੀ 'ਚ ਆ ਕੇ ਅਸੀਂ ਇਸ਼ਨਾਨ ਕਰਦੀਆਂ, ਫਿਰ ਪਵਿੱਤਰ ਸ਼ੁੱਧ ਹੁੰਦੀਆਂ। ਜਿਤਨੇ ਤੀਰਥ ਦੇਵੀ ਥਾਪੇ, ਤਿਤਨੇ ਸਭ ਲੋਚੈ ਧੂਰ ਸਾਧੂ ਕੀ ਤਾਈ, ਕੈਦ ਕਬੀਰ ਹਾਂ ਪਿਆ ਉਦਾਸ, ਤੀਰਥ ਵੱਡਾ ਕਿ ਹਰ ਕਾ ਦਾਸ। ਇਸ ਕਰਕੇ ਜਾਣੀ ਜਿਤਨੇ ਵੀ ਤੀਰਥ ਹਨ ਉਹ ਸਾਧੂਆਂ ਦੀ ਧੂੜੀ ਨੂੰ ਲੋਚ ਰਹੇ ਹਨ, ਚਾਹੁੰਦੇ ਹਨ। ਸਾਧੂਆਂ ਦੀ ਧੂੜੀ ਵਿੱਚ ਬਹੁਤ ਵਿਸ਼ੇਸ਼ਤਾ ਹੀ ਦੱਸੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਅਗਵਾਈ ਦੇ ਰਹੇ ਨੇ, ਸਾਧ ਕੀ ਧੂਰ ਕਰੋ ਇਸ਼ਨਾਨ, ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਸਾਧ ਕੀ ਧੂਰ ਮਿਟੇ ਅੱਧ ਕੋਟ, ਬੜੇ ਬੜੇ ਪਾਪ ਕੀਤੇ ਹੋਏ ਕਰੋੜਾਂ ਹੀ ਮਿਟ ਜਾਂਦੇ ਨੇ ਜੇ ਸਾਧੂਆਂ ਦੀ ਧੂੜੀ ਮਿਲ ਜਾਵੇ। ਇਹ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਅਗਵਾਈ ਦੇ ਰਹੇ ਹਨ। ਤ੍ਰੇਤੇ ਯੁੱਗ ਦੇ ਵਿੱਚ ਕੋਈ ਆਸ਼ਰਮ ਸੀ ਸਾਧੂਆਂ ਦਾ, ਬਹੁਤ ਸਾਰੀ ਦੁਨੀਆਂ ਉਹਨਾਂ ਦੇ ਦਰਸ਼ਨ ਕਰਨ, ਸਾਧੂਆਂ ਦੇ ਅਤੇ ਸੰਗਤ ਕਰਨ ਜਾਂਦੀ ਹੈ। ਵੱਡੇ ਭਾਗਾਂ ਵਾਲਿਆਂ ਨੂੰ ਮਹਾਂਪੁਰਖਾਂ ਦੀ, ਸਾਧੂਆਂ ਦੀ ਸੰਗਤ ਪ੍ਰਾਪਤ ਹੁੰਦੀ ਹੈ, ਪਰ ਜਿਹੜੇ ਮਾੜੇ ਭਾਗਾਂ ਵਾਲੇ ਜੀਵ ਹਨ, ਆਪਣਾ ਦੇਹ ਚੁਰੂ ਪਰ ਪਾਣੀ ਅਤੇ ਨਿੰਦੇ ਜੇ ਗੰਗਾ ਹਨ, ਆਪ ਤਾਂ ਕਿਸੇ ਨੂੰ ਪਾਣੀ ਦਾ ਇੱਕ ਗਲਾਸ ਨਹੀਂ ਪਿਆ ਸਕਦੇ, ਕੋਈ ਦਾਨ ਪੁੰਨ ਨਹੀਂ ਕਰ ਸਕਦੇ, ਕੋਈ ਭਜਨ ਨਹੀਂ ਕਰ ਸਕਦੇ, ਕੋਈ ਸੇਵਾ ਨਹੀਂ ਕਰ ਸਕਦੇ, ਕੋਈ ਪਰਉਪਕਾਰ ਨਹੀਂ ਕਰ ਸਕਦੇ, ਕੋਈ ਹੋਰ ਚੰਗਾ ਭਲਾਈ ਦਾ ਕੰਮ ਨਹੀਂ ਕਰ ਸਕਦੇ, ਸਿਰਫ ਜਾਣੀ ਨਿੰਦਿਆ ਚੁਗਲੀ ਕਰਨ 'ਤੇ ਹੀ ਹਨ। ਇਹੋ ਜਿਹਾ ਇੱਕ ਨਾਸਤਿਕ ਬੰਦੇ ਦਾ ਘਰ ਹੈ। ਜਦੋਂ ਉੱਥੋਂ ਦੀ ਬਹੁਤ ਸਾਰੀ ਦੂਰੋਂ ਦੁਰੇਡਿਓਂ ਜਾਣੀ ਸੰਗਤ ਜਾਂਦੀ ਹੈ ਮਹਾਂਪੁਰਖਾਂ ਦੇ ਦਰਸ਼ਨ ਕਰਨ, ਮਹਾਂਪੁਰਖਾਂ ਦੀ ਸੇਵਾ ਕਰਨ ਔਰ ਮਹਾਂਪੁਰਖਾਂ ਦੀ ਸੰਗਤ ਕਰਨ, ਉਸਨੇ ਆਪ ਤਾਂ ਕੀ ਸਾਧੂਆਂ ਦੀ ਸੰਗਤ ਕਰਨ ਜਾਣਾ ਹੈ? ਜਾਂਦੀ ਸੰਗਤ 'ਤੇ ਔਰ ਸਾਧੂ ਮਹਾਤਮਾ 'ਤੇ ਵੀ ਤਰਕਾਂ ਕਰੀ ਜਾ ਰਿਹਾ ਹੈ, ਕੀ ਲੈਣ ਜਾਂਦੇ ਨੇ ਉੱਥੇ, ਕੀ ਮਿਲਦਾ ਹੈ, ਕੀ ਫਾਇਦਾ ਹੈ, ਕਿਉਂਕਿ ਕੋਈ ਐਸੀ ਗੱਲ ਨਹੀਂ ਹੈ। ਇਹ ਪਹਿਲਾਂ ਵੀ ਦੁਨੀਆ ਐਸੀ ਨਾਸਤਕ ਪੈਦਾ ਹੋਈ ਸੀਗੀ ਤਰਕਾਂ ਕਰਨ ਵਾਲੀ, ਅੱਜ ਵਰਤਮਾਨ ਦੇ ਸਮੇਂ ਦੇ ਵਿੱਚ ਵੀ ਹੈ ਅਤੇ ਅੱਗੇ ਨੂੰ ਵੀ ਇਸੇ ਤਰ੍ਹਾਂ ਰਹੂਗੇ, ਵਾਹਿਗੁਰੂ ਦਾ ਐਸਾ ਹੀ ਹੁਕਮ ਹੈ। ਉਹ ਇਹ ਵਿਚਾਰੇ ਕਿਆ ਕਰੇ ਜਾਂ ਭਾਗ ਤੁਰ ਮੰਦੇ, ਉਹਨਾਂ ਦੇ ਵੱਸ ਦੀ ਗੱਲ ਨਹੀਂ, ਉਹਨਾਂ ਦੇ ਭਾਗ ਮਾੜੇ ਹਨ। ਜਿਸ ਨੂੰ ਕਰਤਾ ਵਿਸਰੇ ਖੁਸਲੇ ਚੰਗਿਆਈ, ਅਕਾਲ ਪੁਰਖ ਜੀ ਨੂੰ ਭੁਲਾਉਣਾ ਚਾਹੁੰਦਾ ਆਪਣੇ, ਉਸਦੇ ਕੋਲੋਂ ਚੰਗੇ ਗੁਣ ਖੋਹ ਲੈਂਦਾ, ਉਹਨੂੰ ਮਾੜੇ ਕਰਮਾਂ ਦੇ ਵਿੱਚ ਪ੍ਰਵਿਰਤ ਕਰ ਦਿੰਦਾ। ਇਹੀਆਂ ਜਾਂ ਤਰਕਾਂ ਕਰਦਾ ਉਹ ਨਾਸਤਿਕ ਬੰਦਾ, ਕੀ ਲੈਣ ਜਾਂਦੇ ਨੇ, ਕੀ ਫਾਇਦਾ ਉੱਥੇ। ਸਮਾਂ ਲੰਘਦਾ ਚੱਲਿਆ ਗਿਆ, ਉਹਦਾ ਸਰੀਰ ਬਿਮਾਰ ਹੋ ਜਾਂਦਾ। ਪਰ ਇੱਕ ਗੱਲ ਦੀ, ਉੱਥੇ ਸਾਧੂ ਮਹਾਤਮਾ ਲੰਘੇ ਜਾਂਦਿਆਂ ਦੀ ਧੂੜੀ ਉਹਦੇ ਸੁੱਤੇ ਸਿੱਧੀ ਹੀ ਪੈਂਦੀ ਰਹਿੰਦੀ ਹੈ। ਸਾਧ ਕੀ ਧੂਰ ਮਿਟੇ ਅੱਗ ਕੋਟ, ਕਰੋੜਾਂ ਹੀ ਪਾਪ ਕੀਤੇ ਹੋਏ ਬੜੇ ਬੜੇ ਪਾਪ ਸਭ ਨਾਸ ਹੋ ਜਾਂਦੇ ਨੇ, ਮਿਟ ਜਾਂਦੇ ਨੇ ਜੇ ਸਾਧੂਆਂ ਦੀ ਧੂੜੀ ਮਿਲ ਜਾਵੇ। ਗੁਰਬਾਣੀ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਐਵੇਂ ਵਿਸ਼ੇਸ਼ਤਾ ਹੀ ਦੱਸੀ ਹੈ, ਸਾਧ ਕੀ ਧੂਰ ਕਰੋ ਇਸ਼ਨਾਨ, ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਜਿਤਨੇ ਤੀਰਥ ਦੇਵੀ ਥਾਪੇ, ਤਿਤਨੇ ਸਭ ਲੋਚੈ ਧੂਰ ਸਾਧੂ ਕੀ ਤਾਂ ਹੀ, ਇੱਥੇ ਮਹਾਰਾਜ ਜਗ੍ਹਾ ਜਗ੍ਹਾ ਅਗਵਾਹੀ ਦੇ ਰਹੇ ਹਨ। ਸੁਹਾਵ ਸਾਧ ਸਿੰਘ ਜੀ ਉਸ ਵੇਲੇ ਸੋਤੇ ਸਿੱਧ ਹੀ ਉਹਦੇ ਧੂੜੀ ਗਿਰ ਜਾਂਦੀ ਹੈ, ਸਾਧੂਆਂ ਦੀ ਬਿਮਾਰ ਹੋ ਜਾਂਦਾ, ਉਸਦੇ ਸਰੀਰ ਦਾ ਅੰਤ ਸਮਾਂ ਆ ਗਿਆ। ਅੰਤ ਸਮੇਂ ਉਸਦੇ ਸਰੀਰ ਦੀ ਜਦੋਂ ਮੌਤ ਹੋਈ ਤਾਂ ਉੱਥੇ ਕੀਤੇ ਕਰਮਾਂ ਦੇ ਅਨੁਸਾਰ ਧਰਮਰਾਜ ਨੇ ਜਮਦੂਤਾਂ ਨੂੰ ਹੁਕਮ ਲਾ ਦਿੱਤਾ, ਜਾਓ ਫਲਾਨੇ ਨਾਮ ਦਾ ਬੰਦਾ ਹੈ ਉਹਨੂੰ ਕੁੱਟਦੇ ਮਾਰਦੇ ਲੈ ਕੇ ਆਓ ਫੜ।
ਪਿਆਨਕ ਸਕਣਾ ਵਾਲੇ ਜਮਦੂਤ ਆ ਕੇ ਫੜ ਲਿਆ ਉਸਦੇ ਜੀਵਾਤਮਾ ਨੂੰ, ਕੁੜਦੇ ਮਾਰਦੇ ਲਿਜਾ ਰਹੇ ਨੇ, ਧਰਮ ਰਾਜਾ ਦੇ ਅੱਗੇ ਖੜਾ ਕਰ ਦਿੱਤਾ। ਧਰਮ ਰਾਜਾ ਨੇ ਪੁੱਛਿਆ ਵੀ ਅਕਾਲ ਪੁਰਖ ਵਾਹਿਗੁਰੂ ਨੇ ਇਹਨੂੰ ਮਨੁੱਖਾ ਜਨਮ ਬਖਸ਼ਿਆ ਸੀ, ਮਨੁੱਖਾ ਜਨਮ ਦੀ ਇਹਨੇ ਕੋਈ ਕਦਰ ਕੀਤੀ ਆ ਜਾਂ ਨਹੀਂ ਕੀਤੀ? ਇਹੀ ਸਮਝਿਆ ਸੀ ਇਹ ਜੱਗ ਮਿੱਠਾ, ਅਗਲਾ ਕਿ ਮਿੱਠਾ, ਕਿਹਨੇ ਅੱਗੇ ਦੇਖਿਆ, ਖਾਓ ਪੀਓ ਮੌਜਾਂ ਕਰੋ, ਇਹ ਮਨੁੱਖਾ ਜਨਮ ਇਸੇ ਵਾਸਤੇ ਮਿਲਿਆ। ਮਨਮੁੱਖ ਨਾਸਤਕ ਇਸੇ ਤਰ੍ਹਾਂ ਹੀ ਕਹਿੰਦੇ ਹਨ, ਪਰ ਮਨੁੱਖਾ ਜਨਮ ਤਾਂ ਮਿਲਿਆ ਵਾਹਿਗੁਰੂ ਨੂੰ ਮਿਲਣ ਵਾਸਤੇ। ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਲੀ। ਦੱਸ ਬਈ ਮਨੁੱਖਾ ਜਨਮ ਨੂੰ ਧਾਰ ਕੇ ਤਾਂ ਪਰਮੇਸ਼ਰ ਦੀ ਭਗਤੀ ਕਿਤਨਾ ਸਮਾਂ ਕੀਤੀ ਹੈ, ਨਾਮ ਜਪਿਆ, ਸੇਵਾ ਕੀਤੀ ਹੈ, ਸਤਸੰਗ ਕੀਤਾ, ਕੋਈ ਹੋਰ ਚੰਗਾ ਕਰਮ ਕਰਿਆ? ਜਦੋਂ ਉਸਦੀ ਕਰਮਾਂ ਦੀ ਫਲਾਸਫੀ ਪੜ੍ਹ ਕੇ ਦੇਖੀ ਤਾਂ ਸਾਰੇ ਹੀ ਜਾਣੀ ਉਸਨੇ ਪਾਪ ਵੀ ਪਾਪ ਕੀਤੇ ਸਨ, ਇੱਕ ਵੀ ਕੋਈ ਚੰਗਾ ਪੁੰਨ ਕਰਮ ਨਹੀਂ ਸੀਗਾ। ਫੈਸਲਾ ਕਰ ਦਿੱਤਾ ਧਰਮ ਰਾਜ ਨੇ, ਜਾਓ ਇਸ ਨੂੰ ਕੁੰਭੀ ਨਰਕ ਦੇ ਵਿੱਚ ਲਿਜਾ ਕੇ ਸਿੱਟ ਦਿਓ। ਉਹਦੇ ਜੀਵ ਆਤਮਾ ਨੂੰ ਜਿਸ ਵੇਲੇ ਲਿਜਾ ਕੇ ਜਮਦੂਤਾਂ ਨੇ ਕੁੰਭੀ ਨਰਕ ਦੇ ਵਿੱਚ ਸਿੱਟਿਆ, ਅੱਗ ਵਾਂਗੂ ਤਪ ਰਿਹਾ ਸੀ, ਤਪਦਾ ਹੋਇਆ ਉਹ ਨਰਕ ਉਸ ਵੇਲੇ ਠੰਡਾ ਹੋ ਜਾਂਦਾ। ਹੈਰਾਨ ਹੋ ਗਏ ਦੇਖ ਕੇ ਜਮਦੂਤ ਵੀ, ਪਤਾ ਨਹੀਂ ਇਹਨੇ ਕੀ ਪੁੰਨ ਕਰਮ ਕੀਤਾ, ਨਰਕ ਤਪਦਾ ਹੋਇਆ ਅੱਗ ਵਾਂਗੂ ਠੰਡਾ ਹੋ ਚੁੱਕਿਆ। ਧਰਮ ਰਾਜਾ ਦੇ ਕੋਲ ਆ ਕੇ ਉਹਨਾਂ ਨੇ ਬੇਨਤੀ ਕਰੀ। ਧਰਮ ਰਾਜਾ ਕਹਿੰਦਾ ਗਾਦੇ ਕੇ ਕੱਢ ਕੇ ਲਿਆਓ, ਦੁਬਾਰੇ ਉਸਦੀ ਲਿਸਟ ਦੇਖੋ ਕਰਮਾਂ ਦੀ, ਉਹਦੇ ਵਿੱਚ ਕੋਈ ਚੰਗਾ ਕਰਮ ਕਰਿਆ ਹੋਣਾ ਜ਼ਰੂਰੀ। ਜਦੋਂ ਉਹਦੀ ਕਰਮਾਂ ਦੀ ਫਲਾਸਫੀ ਪੜ੍ਹ ਕੇ ਦੇਖੀ ਤਾਂ ਕੀ ਦੇਖਿਆ, ਉਹਦੇ ਸੋਤੇ ਸਿੱਧ ਹੀ ਸਾਧੂਆਂ ਦੀ ਧੂੜੀ ਉਹਦੇ ਸਰੀਰ 'ਤੇ ਗਿਰਦੀ ਰਹੀ। ਸਾਧ ਕੀ ਧੂਰ ਮਿੱਟੇ ਅੱਗ ਕੋਟ, ਉਹ ਧਰਮ ਰਾਜਾ ਕਹਿਣ ਲੱਗਾ, ਕਹਿੰਦਾ ਭਲੇ ਲੋਕੋ, ਮਹਾਂਪੁਰਖਾਂ ਦੀ ਧੂੜੀ ਇਹਦੇ ਉੱਤੇ ਗਿਰਦੀ ਰਹੀ ਹੈ, ਇਹਦੇ ਪਾਪ ਕਿੱਥੇ ਰਹਿ ਗਏ? ਤਾਂ ਬੜੇ ਬੜੇ ਕੀਤੇ ਹੋਏ ਪਾਪ ਸਾਰੇ ਮਾਫ਼ ਹੋ ਗਏ, ਇਹਦੇ ਜਿੱਦਾਂ ਦਾ ਕੋਈ ਪੁੰਨਿਓ ਨਹੀਂ ਹੈ। ਇਸ ਨਰਕਾਂ 'ਚੋਂ ਕੱਢ ਕੇ ਉਸਨੂੰ ਸੱਚਖੰਡ ਦੇ ਵਿੱਚ ਭੇਜ ਦਿੱਤਾ, ਵੈਕੁੰਠ ਦੇ ਵਿੱਚ। ਸਾਧ ਕੀ ਧੂੜ ਮਿੱਟੇ ਅੱਗ ਕੋਟ, ਬੜੇ ਬੜੇ ਕੀਤੇ ਹੋਏ ਪਾਪ ਕਰੋੜਾਂ ਹੀ ਮਾਫ਼ ਹੋ ਜਾਂਦੇ। ਸਾਧੂਆਂ ਦੀ ਧੂੜੀ ਨੂੰ ਇਸੇ ਵਾਸਤੇ ਤੀਰਥ ਵੀ ਲੋਚਦੇ ਹਨ, ਪਰ ਜਿੱਥੇ ਕੋਈ ਮਹਾਂਪੁਰਖ ਰੱਬ ਦਾ ਪਿਆਰਾ ਨਾਮ ਜਪ ਜਾਂਦਾ, ਸਾਰੀ ਜ਼ਿੰਦਗੀ ਤਪੱਸਿਆ ਕਰ ਜਾਂਦਾ, ਉਹ ਸਮਾਂ ਪਾ ਕੇ ਧਰਤੀ ਨੂੰ ਭਾਗ ਲੱਗਦਾ ਅਤੇ ਤੀਰਥ ਬਣ ਜਾਂਦਾ। ਮਹਾਂਪੁਰਖ ਆਪਣੇ ਰਾਣਾ ਸਾਹਿਬ ਵਾਲੇ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਉਹਨਾਂ ਦੇ ਅਗਲੀ ਬਾਬਾ ਰਾਣਾ ਸਿੰਘ ਜੀ, ਜਿਹਨਾਂ ਨੂੰ ਬਾਬੂ ਜੀ ਕਰਕੇ ਆਖਿਆ ਜਾਂਦਾ, ਧਵਲਾਣ ਦੇ ਉਹਨਾਂ ਦਾ ਜਨਮ ਸੀਗਾ। ਮਹਾਂਪੁਰਖਾਂ ਦੇ ਅਰਦਲੀ ਰਹੇ ਨੇ ਬਹੁਤ ਸਾਰਾ ਸਮਾਂ। ਉਹਨਾਂ ਨੇ ਬੇਨਤੀ ਕੀਤੀ, ਉਹਨਾਂ ਦੀ ਜ਼ਮੀਨ ਸੀ ਕੁਛ ਵੀ, ਮਹਾਰਾਜ ਆਪਦੇ ਚਰਨਾਂ 'ਚ ਲੇਖੇ ਲੱਗ ਜਾਵੇ ਤਾਂ ਮੇਰੇ ਵੀ ਚੰਗੇ ਭਾਗ। ਮਹਾਂਪੁਰਖਾਂ ਨੇ ਆ ਕੇ ਉਹ ਧਰਤੀ ਜਿਸ ਵੇਲੇ ਦੇਖੀ, ਦਵਲਾਣ ਦੀ, ਜਿੱਥੇ ਇਸ ਵੇਲੇ ਬਹੁਤ ਵੱਡਾ ਆਸ਼ਰਮ ਬਣਿਆ ਹੋਇਆ ਹੈ, ਉਸ ਵੇਲੇ ਇੱਥੇ ਕੁਛ ਨਹੀਂ ਸੀਗਾ, ਸਿਰਫ ਢੱਕ ਪਲਾ ਝਾੜ ਆਦਿ ਖੜ੍ਹੇ ਸੀ। ਜਿੱਥੇ ਭੋਰਾ ਸਾਹਿਬ ਹੈ ਇੱਥੇ ਇੱਕ ਢੱਕ ਖੜ੍ਹਾ ਸੀਗਾ। ਮਹਾਂਪੁਰਖ ਚਾਰੇ ਪਾਸੇ ਦੇਖ ਕੇ ਫਿਰ ਕੇ ਆ ਕੇ ਉੱਥੇ ਦਰੀ ਵਸਾਤੀ, ਮਹਾਂਪੁਰਖ ਚੌਂਕੜਾ ਮਾਰ ਕੇ ਬੈਠ ਜਾਂਦੇ ਹਨ। ਕੁਛ ਟਾਈਮ ਅੰਤਰ ਧਿਆਨ ਹੋ ਗਏ, ਉਸ ਤੋਂ ਬਾਅਦ ਨੇਤਰ ਖੁੱਲ੍ਹੇ, ਕਹਿਣ ਲੱਗੇ ਭਾਈ ਪਹਿਲੇ ਯੁੱਗ ਦੇ ਵਿੱਚ ਇੱਥੇ ਆਸ਼ਰਮ ਬਣਿਆ ਹੋਇਆ ਸੀ ਸਾਧੂਆਂ ਦਾ, ਹੁਣ ਫਿਰ ਇੱਥੇ ਆਸ਼ਰਮ ਬਣ ਜਾਣਾ ਹੈ ਬਹੁਤ ਵੱਡਾ, ਕਿਉਂਕਿ ਜਿੱਥੇ ਕਿਸੇ ਮਹਾਂਪੁਰਖ ਦਾ ਤਪ ਕੀਤਾ ਹੁੰਦਾ ਉਸੇ ਧਰਤੀ ਨੂੰ ਭਾਗ ਲੱਗਦਾ ਹੈ ਅਤੇ ਉਹੀ ਧਰਤੀ ਤੀਰਥ ਰੂਪ ਹੋ ਜਾਂਦੀ ਹੈ ਜਿੱਥੇ ਨਾਮ ਜਪਿਆ ਜਾਂਦਾ ਹੈ। ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸਹੀ ਆਸਤਿਲ ਸੋਇਨ ਚਵਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸਹੀ ਨਗਰ ਉਜਾੜੀ ਗਈ। ਉਹ ਭਾਵੇਂ ਘੁੱਗ ਵਸੋਂ ਹੋਵੇ, ਕਿਤਨੇ ਵੀ ਸੁੰਦਰ ਮਕਾਨ ਬਣੇ ਹੋਣ, ਮਹਿਲ ਮਾੜੀਆਂ ਹੋਣ, ਉਹ ਸਾਰੀਆਂ ਹੀ ਫਨਾਹ ਰੂਪ ਹਨ ਜਿੱਥੇ ਵਾਹਿਗੁਰੂ ਦਾ ਨਾਮ ਨਹੀਂ ਜਪਿਆ ਜਾਂਦਾ। ਭਲੀ ਸੁਹਾਵੀ ਸਾਪਰੀ ਜਾ ਮੈਂ ਗੁਣ ਗਾਏ, ਕਿਤੀ ਕੰਮ ਨਾ ਤੌਲ ਹਰ ਜਿਤ ਹਰ ਵਿਸਰਾਏ। ਗੁਰਬਾਣੀ 'ਚ ਗੁਰੂ ਮਹਾਰਾਜ ਨਾਮ ਦੀ ਮਹਿਮਾ ਇਉਂ ਕਰਦੇ ਹਨ, ਜਿੱਥੇ ਬੈਠ ਕੇ ਹਰੀ ਦੇ ਗੁਣ ਗਾਏ, ਆਹ ਸਾਹਿਬ ਸਾਪਰੀ ਜਾ ਮੈਂ ਗੁਣ ਗਾਏ, ਕਿਤੇ ਕਾਮਨਾ ਤੌਰਾ ਜਿਤ ਹਰ ਵਿਸਰਾਏ। ਉਹ ਮਹਿਲ ਕਿਸੇ ਕੰਮ ਨਹੀਂ ਜਿੱਥੇ ਪਰਮੇਸ਼ੁਰ ਦਾ ਨਾਮ ਨਹੀਂ ਜਪਿਆ ਜਾਂਦਾ, ਹਰੀ ਜਸ ਨਹੀਂ ਕੀਤਾ ਜਾਂਦਾ। ਉਹ ਸਪਰੀ ਚੰਗੀ ਹੈ, ਭਲੀ ਹੈ, ਜਿੱਥੇ ਬੈਠ ਕੇ ਹਰੀ ਦੇ ਗੁਣ ਗਾਏ ਜਾਂਦੇ ਨੇ, ਪਰਮਾਤਮਾ ਦਾ ਵਾਹਿਗੁਰੂ ਦਾ ਸਿਮਰਨ ਕੀਤਾ ਜਾਂਦਾ, ਨਾਮ ਜਪਿਆ ਜਾਂਦਾ। ਸੋ ਆਓ ਭਾਈ ਮਰਦਾਨਿਆਂ, ਇਹ ਤਾਂ ਅਰੂਹੀਆਂ ਭਾਗਾਂ ਵਾਲੀਆਂ ਜਿੱਥੇ ਬੈਠ ਕੇ ਰੱਬ ਦੇ ਪਿਆਰਿਆਂ ਨੇ ਇੱਕ ਮਨ ਇੱਕ ਚਿੱਤ ਹੋ ਕੇ ਨਾਮ ਜਪਿਆ ਹੈ, ਔਰ ਸਮਾਂ ਪਾ ਕੇ ਉਸ ਧਰਤੀ ਨੂੰ ਭਾਰ ਲੱਗਦਾ ਹੈ, ਉਹ ਧਰਤੀ ਤੀਰਥ ਬਣ ਜਾਂਦਾ ਹੈ। ਚੱਲ ਮਰਦਾਨਿਆਂ, ਤੈਨੂੰ ਅਸੀਂ ਬਸਤੀਆਂ ਵੀ ਦਿਖਾ ਦਿੰਦੇ ਹਾਂ, ਬਸਤੀਆਂ ਦੇ ਰੂਹੀਆਂ ਦਾ ਮੁਕਾਬਲਾ ਕਰਨੀ, ਵੀ ਰੂਹੀਆਂ ਹੀ ਚੰਗੀਆਂ ਨੇ ਜਾਂ ਬਸਤੀਆਂ ਚੰਗੀਆਂ ਹਨ। ਚਲੇ ਜਾ ਰਹੇ ਨੇ, ਕਈ ਕੁਹਾਂ ਦੇ ਫਾਸਲੇ 'ਤੇ ਇੱਕ ਨਗਰ ਆ ਜਾਂਦਾ ਹੈ, ਜਿਹੜਾ ਨਗਰ ਸਾਰਾ ਹੀ ਠੱਗਾਂ ਦਾ ਚੋਰਾਂ ਦਾ ਸੀ। ਕੰਮ ਕਾਰ ਕੋਈ ਨਹੀਂ ਸੀ ਕਰਦੇ, ਚੋਰੀਆਂ ਕਰਦੇ ਸੀ, ਠੱਗੀਆਂ ਮਾਰਦੇ ਸੀ, ਆਏ ਜੇ ਰਾਹੀ ਪਾਂਧਿਆਂ ਨੂੰ ਲੁੱਟਦੇ ਸੀ, ਹੋਰ ਸ਼ਰਾਬਾਂ ਕੱਢਦੇ ਸੀ, ਵੇਚਦੇ ਸੀ, ਸਾਰੇ ਕਿਸਮ ਦੇ ਆਇਬ ਨਸ਼ੇ ਪੱਤੇ ਕਰਦੇ ਸੀ, ਸਾਰੇ ਹੀ ਗੁਨਾਹ ਕਰਦੇ ਸੀ। ਅੱਜ ਗੁਰੂ ਬਾਬਾ ਜੀ ਉਸ ਨਗਰ ਦੇ ਵਿੱਚ ਚਲੇ ਜਾਂਦੇ ਹਨ। ਜਿਸ ਵੇਲੇ ਉਹਨਾਂ ਲੋਕਾਂ ਨੇ ਚਿਹਰਿਆਂ ਵੱਲ ਨੂੰ ਤੱਕਿਆ ਤਾਂ ਬੜੇ ਨੂਰਾਨੀ ਚਿਹਰੇ ਹਨ, ਇਹ ਚੋਰੀਆਂ ਕਰਨ ਵਾਲੇ, ਠੱਗੀਆਂ ਮਾਰਨ ਵਾਲੇ ਲੋਕ ਜਿਹੜੇ ਹਨ, ਇਨਸਾਨ ਦੇ ਚਿਹਰੇ ਵੱਲ ਤੱਕ ਕੇ ਅਨੁਮਾਨ ਲਾਉਂਦੇ ਨੇ ਵੀ ਇਹਨਾਂ ਕੋਲ ਜ਼ਰੂਰ ਹੀ ਗੁੱਝੇ ਕੋਈ ਹੀਰੇ ਜਵਾਹਰਾਤ ਹੋਣਗੇ, ਬਹੁਤ ਧਨੀ ਲੋਕ ਨੇ, ਸਾਹੂਕਾਰ ਲੋਕ ਹਨ, ਕਿਉਂਕਿ ਇਹਨਾਂ ਦੇ ਚਿਹਰਿਆਂ ਦੀ ਰੌਣਕ ਤੋਂ ਪਤਾ ਲੱਗਦਾ ਹੈ ਬੜੇ ਚਿਹਰੇ ਖੜ੍ਹੇ ਹੋਏ ਨੇ ਅਤੇ ਨਿਰਾਨੀ ਚੋਹੇ ਹਨ। ਇਸ ਵਾਸਤੇ ਇਹਨਾਂ ਕੋਲ ਤਾਂ ਜ਼ਰੂਰ ਹੀ ਗੁੱਝੇ ਹੀਰੇ ਜਵਾਹਰਾਤ ਹੋਣ, ਇਹ ਬੜੇ ਧਨੀ ਜਾਲਦੇ ਹਨ, ਇਹ ਤਾਂ ਆਪ ਪੰਛੀ ਸਾਡੇ ਜਾਲ ਦੇ ਵਿੱਚ ਆਪਣੇ ਆਪ ਹੀ ਆ ਫਸੇ ਹਨ, ਅੰਦਰੋਂ ਬੜੇ ਖੁਸ਼ ਹਨ, ਉੱਤੋਂ ਉੱਤੋਂ ਆਓ ਭਗਤ ਕਰਦੇ ਹਨ। ਆਓ ਜੀ, ਮਹਾਰਾਜ ਬੜੀ ਕਿਰਪਾ ਕੀਤੀ, ਚੰਗੇ ਕਿਸੇ ਬੈਠਕ ਦੇ ਵਿੱਚ ਲਿਜਾ ਕੇ ਉਤਾਰਾ ਕੀਤਾ। ਗੰਦੇ ਮੰਦੇ ਪੁੱਛਦੇ ਨੇ, ਦੱਸੋ ਜੀ ਇਸ਼ਨਾਨ ਕਰੋਂਗੇ, ਗਰਮ ਜਲ ਲਿਆਈਏ, ਦੁੱਧ ਲਿਆਈਏ, ਪ੍ਰਸ਼ਾਦਾ ਲਿਆਈਏ, ਕੀ ਸਕੋਂਗੇ? ਪਰ ਗੁਰੂ ਬਾਬਾ ਜੀ ਸਭ ਦੇ ਮਨਾਂ ਦੀ ਜਾਣਦੇ ਹਨ, ਘੱਟ ਘੱਟ ਕੇ ਅੰਤਰ ਕੀ ਜਾਣ, ਤਲੇ ਬੁਰੇ ਕੀ ਪੀਰ ਬਸ਼ਾਂਤ। ਨਹੀਂ ਭਾਈ, ਕੁਛ ਨਹੀਂ ਛਕਣਾ ਹੈ ਅਸੀਂ। ਜਦੋਂ ਗੁਰੂ ਬਾਬਾ ਜੀ ਸਭ ਪਾਸੇ ਨੂੰ ਜਵਾਬ ਦੇਈ ਜਾਂਦੇ ਨੇ ਤਾਂ ਭਾਈ ਮਰਦਾਨੇ ਤੋਂ ਰਿਹਾ ਨਾ ਗਿਆ। ਭਾਈ ਮਰਦਾਨਾ ਕਹਿਣ ਲੱਗਿਆ, ਸੱਚੇ ਪਾਤਸ਼ਾਹ ਤਾਂ ਪੌਣ ਹਾਰੀ ਰਹਿੰਦੇ ਹੋ, ਕਈ ਕਈ ਸਾਲ ਪੁੱਛ ਸਕਦੇ ਹੀ ਨਹੀਂ ਹੋ, ਅਸੀਂ ਤਾਂ ਕਾਲਜ ਵੀ ਜੀਵ ਹਾਂ, ਸਾਨੂੰ ਤਾਂ ਅੰਨ ਤੋਂ ਬਿਨਾਂ ਸਰ ਨਹੀਂ ਸਕਦਾ ਹੈ, ਸਾਨੂੰ ਤਾਂ ਕੁਛ ਸਕ ਲੈਣ ਦਿਓ। ਭਾਈ ਮਰਦਾਨਿਆਂ, ਇਹ ਸਾਰਾ ਹੀ ਨਗਰ ਠੱਗਾਂ ਦਾ, ਇਹਨਾਂ ਨੂੰ ਇਹ ਸ਼ੱਕ ਹੈ ਵੀ ਇਹਨਾਂ ਕੋਲ ਦੂਜੇ ਹੀਰੇ ਜਵਾਹਰਾਤ ਹੋਣਗੇ, ਹਰ ਇੱਕ ਖਾਣੇ ਦੇ ਵਿੱਚ ਜ਼ਹਿਰ ਪਾ ਕੇ ਲੈ ਕੇ ਆਉਂਦੇ ਹਨ, ਜੇ ਤਾਂ ਮਰਨਾ ਤਾਂ ਖਾ ਲੈ। ਮਰਦਾਨਾ ਇਤਨੀ ਗੱਲ ਸੁਣ ਕੇ ਜਦੀ ਭੈਭੀਤ ਹੋਇਆ ਮਹਾਰਾਜ, ਫਿਰ ਤਾਂ ਬੜੇ ਕੁਠਾਏ ਆ ਫਸੇ। ਭਾਈ ਮਰਦਾਨਿਆਂ, ਤੁਸੀਂ ਕਹਿੰਦਾ ਸੀ ਵੀ ਕਿਤੇ ਰੋਹੀਆਂ 'ਚ ਨਹੀਂ ਫਿਰਦੇ, ਕਿਤੇ ਬਾਸਤੀਆਂ 'ਚ ਕੱਟੀਏ ਕੁਛ ਟਾਈਮ, ਦੇਖ ਲਾ ਹੁਣ ਬਾਸਤੀ ਚੰਗੀ ਆ ਜਾਂ ਰੋਹੀ ਹੋ ਚੰਗੇ, ਇੱਥੇ ਜਿਹੜਾ ਮੌਤ ਦਾ ਡਰ ਖਤਰਾ ਪਿਆ ਹੋਇਆ। ਕੋਈ ਗੱਲ ਨਹੀਂ ਭਾਈ ਮਰਦਾਨਿਆਂ, ਇਤਨੇ ਨੂੰ ਸ਼ਾਮ ਹੋ ਗਈ, ਚੱਲ ਤੂੰ ਰਬਾਬ ਉਠਾ। ਗੁਰੂ ਬਾਬਾ ਜੀ ਨੇ ਆਪਣੇ ਪਵਿੱਤਰ ਗਲੇ ਤੋਂ ਇਉਂ ਗੁਰਬਾਣੀ ਦੇ ਵਿੱਚ ਸ਼ਬਦ ਭਰਨਾ ਕੀਤਾ, ਫਿਰਦੇ ਠਗਵਾੜੇ ਉਹ ਦੇਖੀ ਨਾ ਠੱਗਿਆ ਜਾਵੇ, ਆਹ ਰਾਜ ਰੂਪ ਮਾਲ ਜਾਤ ਜੋਵਨ ਪੰਜੇ ਠੱਗ, ਕਿਨੀ ਠੱਗੀ ਜਗ ਠੱਗਿਆ ਕਿਨੀ ਨਾ ਰੱਖੀ ਲੱਗ। ਇਹ ਪੰਜ ਠੱਗ ਹਨ ਜਿਹੜੇ ਹਰੇਕ ਜੀਵ ਨੂੰ ਦਿਨ ਤੇ ਰਾਤ ਠੱਗੀ ਜਾ ਰਹੇ ਹਨ। ਔਰ ਇੱਕ ਜਗ੍ਹਾ ਗੁਰੂ ਮਹਾਰਾਜ ਫਰਮਾਉਂਦੇ ਹਨ, ਇਸ ਦੇਹੀ ਮੈਂ ਪੰਜ ਚੋਰ ਵਸੈ ਕਾਮ ਕ੍ਰੋਧ ਲੋਹ ਮੋਹ ਹੰਕਾਰ, ਅੰਮ੍ਰਿਤ ਲੁੱਟੈ ਮਨਮੁਖ ਨੇ ਬੂਝੈ ਕੋਈ ਨਾ ਸੁਣੇ ਪੁਕਾਰ। ਨਾਮ ਰੂਪੀ ਅੰਮ੍ਰਿਤ ਨੂੰ ਲੁੱਟ ਕੇ ਸਾਰੇ ਜੀਵਾਂ ਨੂੰ ਕੰਗਾਲ ਕੀਤਾ ਹੈ। ਇਹ ਪੰਜ ਚੋਰ ਚਿੰਬੜੇ ਹੋਏ ਹਨ ਜਿਹੜੇ ਦਿਨ ਤੇ ਰਾਤ ਹੀ ਜੀਵ ਨੂੰ ਲੁੱਟ ਕੇ ਜਾਣੀ ਕੰਗਾਲ ਕਰਦਾ। ਜਿਸ ਘਰ ਦੇ ਵਿੱਚ ਇੱਕ ਚੋਰ ਵੜ ਜਾਵੇ, ਇੱਕ ਚੋਰ ਹੀ ਘਰ ਨੂੰ ਖਾਲੀ ਕਰ ਜਾਂਦਾ ਹੈ, ਸਭ ਕੁਛ ਲੈ ਜਾਂਦਾ। ਜਿੱਥੇ ਪੰਜ ਚੋਰ ਬੜੇ ਹੋਣ ਤਾਂ ਉਸ ਘਰ ਦੇ ਵਿੱਚ ਕੀ ਰਹਿ ਸਕਦਾ ਹੈ? ਗੁਰੂ ਜੀ ਐਸਾ ਉਪਦੇਸ਼ ਕਰਦੇ ਹਨ।
ਪੰਜਾਂ ਚੋਰਾਂ ਨੇ ਲੁੱਟਿਆ
ਕਿਸੇ ਘਰ ਵਿੱਚ ਇੱਕ ਚੋਰ ਵੜ ਜਾਵੇ, ਘਰ ਵਾਲਾ ਸੁੱਤਾ ਪਿਆ ਹੋਵੇ ਤਾਂ ਘਰ ਦੇ ਵਿੱਚ ਕੁਛ ਨਹੀਂ ਛੱਡ ਕੇ ਜਾਂਦਾ, ਘਰ ਨੂੰ ਖਾਲੀ ਕਰ ਦਿੰਦਾ, ਕੰਗਾਲ ਕਰ ਦਿੰਦਾ। ਪਰ ਜਿਸ ਘਰ ਵਿੱਚ ਪੰਜ ਚੋਰ ਵੜੇ ਹੋਣ, ਉਸ ਘਰ ਵਿੱਚ ਕੀ ਛੱਡ ਸਕਦੇ ਹਨ? ਇਸੇ ਤਰ੍ਹਾਂ ਇਹ ਸਰੀਰ ਵੀ ਘਰ ਹੈ, ਜੀਵ ਆਤਮਾ ਇਸ ਘਰ ਦਾ ਮਾਲਕ ਹੈ। ਉਹ ਸੁੱਤਾ ਪਿਆ ਹੈ ਤਿੰਨ ਗੁਣ ਦੀ ਮਾਇਆ ਦੇ ਵਿੱਚ, ਸਾਰਾ ਸੰਸਾਰ ਹੀ ਗੁਰੂ ਮਹਾਰਾਜ ਫਰਮਾਉਂਦੇ ਹਨ ਸੁੱਤਾ ਪਿਆ। ਆ ਜਾਗਰਤ ਅਵਸਥਾ ਹੈ ਜਿਹਦੇ 'ਚ ਅਸੀਂ ਬੈਠੇ ਹਾਂ। ਜਾਗਰਤ, ਸੁਪਨ, ਸਕੋਪਤ, ਤੁਰੀਆ ਤਿੰਨ ਅਵਸਥਾ ਹੁੰਦੀਆਂ ਨੇ ਸਰੀਰ ਦੀਆਂ। ਜਦੋਂ ਰਾਤ ਨੂੰ ਸੌਂਦਾ ਹੈ ਤਾਂ ਸਰੀਰ ਨੂੰ ਭੁੱਲ ਜਾਂਦਾ ਹੈ, ਤਾਂ ਉਸ ਵੇਲੇ ਸੁਪਨੇ ਦੇ ਵਿੱਚ ਹੋਰ ਸੰਸਾਰ ਦੇਖਦਾ ਹੈ, ਕਿਉਂਕਿ ਕੰਠ ਦੇ ਵਿੱਚ ਇੱਕ ਬਹੁਤ ਬਰੀਕ ਨਾੜੀ ਹੈ, ਉਹਦੇ 'ਚ ਮਨ ਪ੍ਰਵੇਸ਼ ਹੋ ਕੇ ਆਪਣੀ ਕਲਪਨਾ ਸੰਸਾਰ ਰੱਖ ਲੈਂਦਾ ਹੈ। ਜੇ ਸੰਸਾਰ ਹੋਵੇ ਤਾਂ ਜਦੋਂ ਜਾ ਖੁੱਲਦੀ ਹੈ ਫਿਰ ਸੰਸਾਰ ਕਿੱਧਰ ਨੂੰ ਗਿਆ? ਇੱਕ ਅਵਸਥਾ ਦੂਜੀ ਅਵਸਥਾ ਨੂੰ ਭੁਲਾ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਸਕੋਪਤ ਅਵਸਥਾ ਹੈ, ਗੂੜੀ ਨੀਂਦ ਜਿਹਨੂੰ ਕਹਿੰਦੇ ਨੇ, ਉਹ ਦੋਨਾਂ ਅਵਸਥਾ ਨੂੰ ਭੁਲਾ ਦਿੰਦੀ। ਤਿੰਨ ਗੁਣ ਦੀ ਮਾਇਆ ਦੇ ਵਿੱਚ ਰਾਜ ਗੁਣ, ਤਾਮ ਗੁਣ, ਸਤਗੁਣ, ਇਹ ਤੇਰੀ ਸਾ ਮਾਇਆ, ਚੌਥੇ ਪਦ ਕੋ ਜੋ ਨਾ ਕੀਨੇ ਤਿੰਨ ਹੀ ਪਰਮ ਪਦ ਪਾਏ। ਚੌਥੇ ਪਦ ਦੇ ਵਿੱਚ ਜਾ ਕੇ ਜੀਵ ਮੁਕਤ ਹੁੰਦਾ ਹੈ। ਤਿੰਨ ਗੁਣ ਦੀ ਮਾਇਆ ਦੇ ਵਿੱਚ ਸੰਸਾਰ ਹੈ ਸਾਰਾ, ਰਜ ਗੁਣ, ਤਮੋ ਗੁਣ ਤੇ ਸਤਗੁਣ। ਤਮੋ ਗੁਣੀ ਦੁਨੀਆਂ ਕਿਹੜੀ ਹੈ ਜਿਹੜੇ ਦਿਨ ਤੇ ਰਾਤ ਨਾ ਆਪਣਾ ਕੁਛ ਸਮਾਰਨਾ ਨਾ ਦੂਜੇ ਦਾ ਤਾਂ ਕੀ ਸਮਾਰਨਾ ਸੀ, ਵਿਗਾੜਨਾ ਹੀ ਵਿਗਾੜਨਾ। ਦਿਨ ਰਾਤ ਨਿੰਦਿਆ ਚੁਗਲੀ ਲੜਾਈਆਂ ਝਗੜਿਆਂ ਈਰਖਾ ਵਕੀਲੀਆਂ ਹੋਰ ਸ਼ਰਾਬਾਂ ਕਰਾਬਾਂ ਨਸ਼ੇ ਪੱਤੇ ਵਰਤਣੇ, ਉਹ ਸਮਝ ਲਓ ਵੀ ਤਮੋ ਗੁਣੀ ਲੋਕ। ਰਜੋ ਗੁਣੀ ਜਿਹੜੀ ਦੁਨੀਆਂ ਹੈ ਵੀ ਆਪਣਾ ਕਾਰੋਬਾਰ ਚੰਗਾ ਚੱਲਣਾ ਚਾਹੀਦਾ, ਆਪਣਾ ਘਰ ਬਾਰ ਚੰਗਾ ਬਣਨਾ ਚਾਹੀਦਾ, ਭਾਵੇਂ ਦੂਸਰੇ ਦਾ ਨੁਕਸਾਨ ਹੋ ਜਾਏ ਕੋਈ ਡਰ ਨਹੀਂ ਹੈ। ਕਿਵੇਂ ਨਾ ਕਿਵੇਂ ਇਹਦਾ ਫੇਰੀ ਭਾਵੇਂ ਕੀਤੀ ਜਾਵੇ, ਆਪਣਾ ਘਰ ਬਣਾਇਆ ਜਾਵੇ, ਇਹ ਰਜੋ ਗੁਣੀ ਦੁਨੀਆ ਹੈ। ਬਹੁਤੀ ਦੁਨੀਆਂ ਰਜੋ ਗੁਣੀ ਹੀ ਹੈ। ਸਤੋ ਗੁਣੀ ਦੁਨੀਆ ਉਹ ਹੈ ਆਪਣਾ ਭਾਵੇਂ ਸਾਰਾ ਕੁਛ ਵਿਗੜ ਜਾਵੇ, ਦੂਸਰੇ ਦਾ ਸਮਝ ਲਓ ਆਪਣਾ ਛੋੜ ਪਰਾਇਆ ਹੰਡ। ਉਹ ਪਰਉਪਕਾਰ ਕਰਦੇ ਹਨ, ਦੁਨੀਆਂ ਦੀ ਭਲਾਈ ਦੇ ਕੰਮ ਕਰਦੇ ਹਨ, ਬਹੁਤ ਘੱਟ ਹਨ ਸਤੋ ਗੁਣੀ ਵੀ ਦੁਨੀਆ, ਔਰ ਤਮੋ ਗੁਣੀ ਵੀ ਘੱਟ ਹੈ, ਰਜੋ ਗੁਣੀ ਦੁਨੀਆ ਬਹੁਤੀ ਹੈ। ਤਿੰਨ ਗੁਣ ਦੀ ਮਾਇਆ ਵਿੱਚ ਸਾਰਾ ਸੰਸਾਰ ਹੀ ਸੁੱਤਾ ਪਿਆ, ਜਾਗਦੇ ਨਹੀਂ। ਜਾਗਦਾ ਦਾ ਕੋਈ ਵਿਰਲਾ ਹੈ, ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਧ ਵਸਤੂ ਆਪਣੀ ਲਹਿ, ਏਕੋ ਸਤਿਗੁਰ ਜਾਗਤਾ ਹੋਰ ਸਭ ਜਗ ਸੁੱਤਾ, ਮਾਇਆ ਮੋਹ ਪਿਆਸ। ਮਾਇਆ ਮੋਹ ਮਮਤਾ ਵਿੱਚ ਸਾਰਾ ਸੰਸਾਰ ਹੀ ਤਿੰਨ ਗੁਣ ਦੀ ਮਾਇਆ ਦੇ ਵਿੱਚ ਸੁੱਤਾ ਪਿਆ ਹੈ। ਇੱਕੋ ਗੁਰੂ ਜਾਗਦੇ ਨੇ ਜਾਂ ਮਹਾਂਪੁਰਖ ਜਾਗਦੇ ਹਨ, ਉਹ ਆ ਕੇ ਜਗਾਉਂਦੇ ਨੇ। ਜਿਹੜਾ ਜਾਗਦਾ ਹੈ ਉਹ ਦੂਸਰਿਆਂ ਨੂੰ ਜਗਾ ਸਕਦਾ, ਜਿਹੜਾ ਸੁੱਤਾ ਪਿਆ ਉਹਨੇ ਸੁੱਤੇ ਪਿਆਂ ਨੂੰ ਕੀ ਜਗਾਉਣਾ ਸੀ, ਜਿਹੜਾ ਜਾਗਦਾ ਹੈ ਉਹੀ ਸੁੱਤੇ ਪਿਆਂ ਨੂੰ ਜਗਾ ਸਕਦਾ ਹੈ। ਗੁਰੂ ਜਾਗਦਾ ਹੈ ਔਰ ਜਾਂ ਮਹਾਂਪੁਰਖ ਜਾਗਦੇ ਹਨ ਚੌਥੇ ਪਦ ਦੇ ਵਿੱਚ ਤੁਰਿਆ ਅਵਸਥਾ ਵਿੱਚ। ਤਿੰਨ ਗੁਣ ਦੀ ਸੰਸਾਰ ਵਿੱਚ ਸੰਸਾਰ ਸਾਰਾ ਤਿੰਨ ਗੁਣ ਦੀ ਮਾਇਆ ਵਿੱਚ, ਤੇ ਹੀ ਗੁਣੀ ਸੰਸਾਰ ਧਰਮ ਸੁੱਤਾ ਸੁੱਤਿਆ ਰਹਿਣ ਦੇ ਹਨ। ਤਿੰਨੇ ਗੁਣਾਂ ਦੀ ਮਾਇਆ ਦੇ ਸਾਰੀ ਦੁਨੀਆਂ ਸੁੱਤੀ ਪਈ ਹੈ, ਔਰ ਸੁੱਤੇ ਪਿਆਂ ਦੀ ਉਮਰ ਉੱਪੀ ਰਹਿਣ ਲੰਘ ਜਾਂਦੀ ਹੈ। ਗੁਰੂ ਮਹਾਰਾਜ ਸਾਹਿਬ ਉਦੇਸ਼ ਕਰਦੇ ਹਨ, ਤੈਨੂੰ ਸੁੱਤਿਆ ਜਾਗਣਾ ਆਈ ਬੀਤ ਗਈ, ਸੁੱਤੇ ਸੁੱਤੇ ਸੁੱਤਿਆ ਜਾਗਣਾ ਆਈ ਬੀਤ ਗਈ, ਸੁੱਤੇ ਸੁੱਤੇ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ। ਤਿੰਨ ਗੁਣਾਂ ਦੀ ਮਾਇਆ ਵਿੱਚ ਸਾਰਾ ਸੰਸਾਰ ਸੁੱਤਾ ਪਿਆ, ਰਾਜਗੁਣ ਤਾਮਗੁਣ ਸਤਗੁਣ ਇਹ ਤੇਰੀ ਸਭ ਮਾਇਆ। ਚੌਥੇ ਪਦ ਕੋ ਜੋ ਨਾਲ ਚੀਨੇ ਤਿੰਨ ਹੀ ਭਰਮ ਪਦ ਪਾਇਆ। ਤਿੰਨ ਗੁਣਾਂ ਦੀ ਮਾਇਆ ਵਿੱਚ ਸਾਰੀ ਦੁਨੀਆਂ ਸੁੱਤੀ ਪਈ ਹੈ, ਇੱਕੋ ਗੁਰੂ ਜਾਗਦਾ ਜਾਂ ਮਹਾਂਪੁਰਖ ਜਾਗਦੇ ਹਨ, ਉਹ ਜਗਾਉਂਦੇ ਹਨ। ਜੇ ਜਾਗਦੇ ਪੁਰਸ਼ ਦੀ ਸੰਗਤ ਕਰੂਗਾ ਤਾਂ ਉਸਨੇ ਜਗਾਈ ਜਾਣਾ ਹੈ, ਜਿਵੇਂ ਕਿਸੇ ਨੂੰ ਟੂਲੇ ਆਉਂਦੇ ਨੇ ਸੌਂਦਾ ਹੈ ਤਾਂ ਨਾਲ ਦੀ ਨਾਲ ਜਾਗਦਾ ਉਹਨੂੰ ਉਠਾਲੀ ਜਾਂਦਾ ਹੈ। ਸਵਾਲ ਸਾਧ ਸਿੰਘ ਜੀ ਗੁਰੂ ਬਾਬਾ ਜੀ ਨੇ ਸ਼ਬਦ ਕੀਰਤਨ ਕੀਤਾ ਰਾਤ ਨੂੰ, ਸਾਰਾ ਹੀ ਜਿਹੜਾ ਨਗਰ ਸੀ ਠੱਗਾਂ ਦਾ ਸੁਸਰੀ ਮਾਮੂ ਸੌ ਜਾਂਦਾ ਹੈ। ਸਾਰੀ ਰਾਤ ਕੋਈ ਹੋਸ਼ ਨਹੀਂ ਰਹੀ, ਕਿੱਥੇ ਪਏ ਹਾਂ, ਅੰਮ੍ਰਿਤ ਵੇਲਾ ਹੋ ਜਾਂਦਾ ਹੈ। ਸਵਾ ਪਹਿਰ ਦੇ ਤੜਕੇ ਲਾਗੇ ਖੂਹ ਸੀਗਾ, ਸਭ ਤੋਂ ਪਹਿਲਾਂ ਗੁਰੂ ਬਾਬਾ ਜੀ ਨੇ ਇਸ਼ਨਾਨ ਕਰਿਆ, ਫਿਰ ਭਾਈ ਵਾਲੇ ਮਰਦਾਨੇ ਨੇ ਇਸ਼ਨਾਨ ਕਰਿਆ, ਕਿਉਂਕਿ ਗੁਰੂ ਬਾਬਾ ਜੀ ਨੂੰ ਅੰਮ੍ਰਿਤ ਵੇਲੇ ਜਾਗਣ ਦੀ, ਇਸ਼ਨਾਨ ਕਰਨ ਦੀ, ਭਜਨ ਕਰਨ ਦੀ ਕੀ ਲੋੜ ਸੀ, ਉਹ ਤਾਂ ਆਪ ਪਰਮੇਸ਼ਰ ਸੀ, ਉਹਨਾਂ ਨੇ ਸਿਰਫ ਸਾਨੂੰ ਸਿੱਖਿਆ ਦੇਣੀ ਸੀ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤਿਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ। ਜਿਹੜਾ ਗੁਰੂ ਦਾ ਸਿੱਖ ਹੈ ਅੰਮ੍ਰਿਤ ਵੇਲੇ ਸਵਾ ਪਹਿਰ ਦੇ ਤੜਕੇ ਉੱਠ ਕੇ ਇਸ਼ਨਾਨ ਕਰੂਗਾ ਉਹਨੂੰ ਗੁਰੂ ਦਾ ਸਿੱਖ ਸਮਝ ਲਓ। ਗੁਰਬਾਣੀ ਵੀ ਇਸ ਗੱਲ ਦੀ ਗਵਾਹੀ ਦਿੰਦੀ ਹੈ, ਗੁਰੂ ਮਹਾਰਾਜ ਐਸਾ ਉਪਦੇਸ਼ ਕਰਦੇ ਹਨ।
ਸੋਈ ਸਿੱਖ ਜੀ ਗੁਰਾਂ ਦੇ ਮਨ ਪਾਵੇ
ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ 'ਚ ਸੰਗਤ ਨੇ ਜੁੜ ਕੇ ਬੇਨਤੀ ਕੀਤੀ, ਗਰੀਬ ਨਿਵਾਜ ਸਾਨੂੰ ਉਹ ਸੁਭ ਉਪਦੇਸ਼ ਬਖਸ਼ੋ ਜਿਹੜਾ ਇੱਕ ਜਨਮ ਦੇ ਵਿੱਚ ਹੀ ਇਸ ਜੀਵ ਦੀ ਕਲਿਆਣ ਹੋ ਜਾਵੇ, ਮੁਕਤੀ ਹੋ ਜਾਵੇ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਨੇ ਸ਼ਬਦ ਦੀ ਬਖਸ਼ਿਸ਼ ਕੀਤੀ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਖ ਪਾਲ ਦੋਖ ਲੈ ਜਾਵੈ, ਫਿਰ ਚੜ੍ਹੇ ਦਿਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਪਾ। ਸਵਾ ਅੰਮ੍ਰਿਤ ਵੇਲੇ ਸਵਾ ਪੈਰ ਦੇ ਤੜਕੇ ਉੱਠ ਕੇ ਇਸ਼ਨਾਨ ਕਰਨ ਦਾ ਇਤਨਾ ਫਲ ਦੱਸਿਆ ਹੈ ਜਿਹਾ ਜਿਹਾ ਕੋਈ ਸਵਾ ਮਨ ਸਿਉਣਾ ਦਾਨ ਕਰ ਦੇ। ਉਦੋਂ ਹੋਰ ਘੜੀ ਪਿੱਛੋਂ ਉੱਠ ਕੇ ਇਸ਼ਨਾਨ ਕਰਨ ਵਾਲੇ ਨੂੰ ਸਵਾ ਮਨ ਚਾਂਦੀ ਵਰਗਾ ਫਲ ਹੈ, ਉਦੋਂ ਹੋਰ ਘੜੀ ਪਿੱਛੋਂ ਉੱਠ ਕੇ ਇਸ਼ਨਾਨ ਕਰਨ ਵਾਲੇ ਨੂੰ ਸਵਾ ਮਨ ਅੰਨ ਵਰਗਾ ਦਾਨ ਹੈ, ਉਦੋਂ ਹੋਰ ਘੜੀ ਪਿੱਛੋਂ ਉੱਠ ਕੇ ਇਸ਼ਨਾਨ ਕਰਨ ਵਾਲੇ ਨੂੰ ਸਵਾ ਮਨ ਦੁੱਧ ਵਰਗਾ ਦਾਨ ਹੈ, ਦਿਨ ਚੜ੍ਹੇ ਸਰੀਰ ਦਾ ਚੰਮ ਧੋਣਾ ਫਲ ਕੋਈ ਨਹੀਂ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਏ ਅਰੋਗਾ, ਕੋਟ ਵਿਘਨ ਲਾਥੇ ਪ੍ਰਭ ਸ਼ਰਨਾ ਪ੍ਰਗਟੇ ਭਲੇ ਸੰਜੋਗ। ਤਨ ਦੇ ਔਰ ਮਨ ਦੇ ਰੋਗ ਕੱਟੇ ਜਾਂਦੇ ਨੇ, ਇਨਸਾਨ ਦੀ ਅੱਗੇ ਵਾਸਤੇ ਚੰਗੀ ਕਿਸਮਤ ਉਹਦੇ ਹੁੰਦੀ ਹੈ ਜਿਹੜੇ ਅੰਮ੍ਰਿਤ ਵੇਲੇ ਗੁਰਮੁਖ ਇਸ਼ਨਾਨ ਕਰਦੇ ਨੇ ਤੇ ਨਾਮ ਜਪਦੇ ਹਨ, ਗੁਰੂ ਮਹਾਰਾਜ ਉਹਨਾਂ ਦੀ ਬਾਬਤ ਐਸਾ ਫਰਮਾਉਂਦੇ ਹਨ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਏ ਇਸ਼ਨਾਨ ਕਰਨ ਦੇ, ਤਨ ਦੇ ਮਨ ਦੇ ਰੋਗ ਕੱਟੇ ਜਾਂਦੇ ਹਨ। ਅੱਗੇ ਵਾਸਤੇ ਆਉਣ ਵਾਲੇ ਬਹੁਤ ਸਾਰੇ ਵਿਘਨ ਟਲਦੇ ਹਨ, ਉਹ ਇਨਸਾਨ ਦੀ ਅੱਗੇ ਵਾਸਤੇ ਕਿਸਮਤ ਬੜੀ ਚੰਗੀ ਉਦੇ ਹੁੰਦੀ ਹੈ। ਸਭ ਤੋਂ ਪਹਿਲਾਂ ਸਵਾ ਪਹਿਰ ਦੇ ਤੜਕੇ ਸਿੱਖ ਵਾਸਤੇ ਗੁਰੂ ਦਾ ਹੁਕਮ ਹੈ ਇਸ਼ਨਾਨ ਕਰਨਾ। ਇਸ਼ਨਾਨ ਕਰਨ ਤੋਂ ਬਾਅਦ ਗੁਰੂ ਦਾ ਬਖਸ਼ਿਆ, ਗੁਰੂ ਨਾਨਕ ਸਾਹਿਬ ਮਹਾਰਾਜ ਦਾ ਬਖਸ਼ਿਆ ਹੋਇਆ ਗੁਰਮੰਤਰ ਸ਼ਬਦ, ਜਿਸ ਦੀ ਮਹਿਮਾ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਉਂਦੇ ਹਨ, ਜੈਸੇ 68 ਤੀਰਥ ਪਰਸ ਕੀਏ ਜੁਗ ਚਾਰ ਚੜ੍ਹੇ ਕੈਲਾਸ ਰਹੇ, ਜੈਸੇ ਲਾਗ ਵਰਸ ਤਪ ਉਰਧ ਮੁਖੀ ਬੈ ਸੈਂਤਰ ਮੈਂ ਤਨ ਦਾਹੇ ਦੇ, जैसे कोट बार कुरुक्षेत्र में असमेध जग अपंग ठहो हुन अमृत नाम विशेष इती जिन एक बार श्री वाहेगुरु कहे। ਇਹ ਵਾਹਿਗੁਰੂ ਗੁਰਮੰਤ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਤੀ ਯੁਗ ਤਪੱਸਿਆ ਕਰਕੇ ਕਲਯੁਗ ਜੀਵਾਂ ਦੇ ਉਧਾਰ ਵਾਸਤੇ ਤਿਆਰ ਕੀਤਾ। ਇਹ ਬਖਸ਼ਿਆ ਹੋਇਆ ਗੁਰੂ ਦਾ ਗੁਰਮੰਤਰ ਹੈ ਜਿਹੜਾ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਇਹਦਾ ਸਿਮਰਨ ਕਰਨਾ ਹੈ। ਜਵਾਨ ਹਿਲਾ ਕੇ ਕਰੀਏ ਤਾਂ ਇਸ ਨੂੰ ਜਾਪ ਕਹਿੰਦੇ, ਬਿਨਾਂ ਜਵਾਨ ਤੋਂ ਸੁਰਤ ਨਾ ਕੀਤਾ ਜਾਵੇ ਇਹਨੂੰ ਜਪਾ ਕਹਿੰਦੇ ਹਨ। ਜਪਾ ਜਾਪ ਨਾ ਵਿਸਰੈ ਆਪ ਜਵਾਬ ਸਮਾ, ਬੈਕਰੀ ਬਾਣੀ ਮਦਮਾ ਬਾਣੀ ਬਸੰਤੀ ਬਾਣੀ ਪਲਾ ਬਾਣੀ, ਇਉਂ ਗੁਰਮੁਖ ਦੀ ਜਿੱਥੇ ਤਾਂ ਅਵਸਥਾ ਹੈ ਉਸ ਤਰ੍ਹਾਂ ਸਿਮਰਨ ਕਰੇ ਦਿਨ ਚੜ੍ਹਦੇ ਤੱਕ ਵਾਹਿਗੁਰੂ ਗੁਰਮੰਤਰ ਦਾ ਸ਼ਬਦ, ਚੜ੍ਹੇ ਦਿਵਸ ਗੁਰਬਾਣੀ ਗਾਵੇ, ਦਿਨ ਚੜ੍ਹੇ ਫਿਰ ਗੁਰਬਾਣੀ ਦਾ ਨਿਤਨੇਮ ਕਰੇ, ਬਹਿੰਦਿਆਂ ਉੱਠਦਿਆਂ ਹਰਨਾਮ ਧਿਆਵੇ, ਤੁਰਦਿਆਂ ਫਿਰਦਿਆਂ ਕੰਮ ਕਾਰ ਕਰਦਿਆਂ ਇਹੋ ਜਿਹਾ ਰੂਟੀਨ ਬਣਾਵੇ, ਜਾਣੀ ਅੱਠੇ ਪਹਿਰ ਸਵਾਸ ਸਵਾਸ ਸਿਮਰਨ ਹੋਣ ਲੱਗ ਜਾਏ, ਜੋ ਸਾਸ ਗਰਾਸ ਧਿਆਏ ਮੇਰਾ ਹਰ। ਜਿਹੜੇ ਗੁਰਸਿੱਖ ਦੀ ਇਹ ਅਵਸਥਾ ਆ ਜਾਵੇਗੀ ਜਾਣੀ ਸਾਸ ਗਰਾਸ ਸਿਮਰਨ ਹੋਣ ਲੱਗ ਜਾਵੇਗਾ ਜਿਵੇਂ ਚਸ਼ਮੇ 'ਚ ਪਾਣੀ ਅੱਠੇ ਪੈਰ ਚੱਲਦਾ ਹੀ ਰਹਿੰਦਾ, ਉਹ ਇਹੋ ਜਿਹਾ ਗੁਰਸਿੱਖ ਗੁਰੂ ਦੇ ਦਰ 'ਤੇ ਪ੍ਰਵਾਨ ਹੋ ਜਾਂਦਾ, ਉਸਦਾ ਜਨਮ ਮਰਨ ਮੁੱਕ ਜਾਂਦਾ, ਉਹ ਮੁਕਤ ਹੋ ਜਾਵੇ। ਸਾਧ ਸਾਧ ਸਿੰਘ ਜੀ ਇਸੇ ਤਰ੍ਹਾਂ ਹੀ ਗੁਰੂ ਬਾਬਾ ਜੀ ਨੇ ਇਸ਼ਨਾਨ ਕਰਿਆ, ਭਾਈ ਬਾਲੇ ਮਰਦਾਨੇ ਨੇ ਕੀਤਾ, ਚੌਂਕੜਾ ਮਾਰ ਕੇ ਸ਼ਬਦ ਸੁਰਤ ਦਾ ਅਭਿਆਸ ਕਰਨ ਲੱਗੇ, ਇਤਨੇ ਨੂੰ 4 ਵਜੇ ਦਾ ਟਾਈਮ ਹੋ ਜਾਂਦਾ। ਭਾਈ ਮਰਦਾਨੇ ਨੂੰ ਹੁਕਮ ਸੀ ਭਾਵੇਂ ਰੋਹੀ ਹੈ ਭਾਵੇਂ ਬਸਤੀ ਹੈ ਆਸਾ ਦੀ ਵਾਰ ਦਾ ਕੀਰਤਨ ਕਰਨ ਲੱਗ ਜਾਂਦਾ ਭਾਈ ਮਰਦਾਨਾ, ਦਿਨ ਚੜ੍ਹਦੇ ਤੱਕ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਰਿਹਾ। ਪਰ ਨਗਰ ਚੋਂ ਕਿਸੇ ਵੀ ਮਾਈ ਭਾਈ ਨੇ ਨਪਾਗੇ ਬੰਦੇ ਨੇ ਆ ਕੇ ਸਤਸੰਗ ਦਾ ਲਾਹਾ ਪ੍ਰਾਪਤ ਨਹੀਂ ਕੀਤਾ, ਦਿਨ ਚੜ੍ਹੇ ਸੂਰ ਚੜ੍ਹਦੇ ਨਾਲ ਆਸਾ ਦੀ ਵਾਰ ਦਾ ਭੋਗ ਪੈ ਗਿਆ, ਅਰਦਾਸ ਹੋ ਚੁੱਕੀ। ਭਾਈ ਮਰਦਾਨੇ ਨੇ ਬੇਨਤੀ ਕੀਤੀ, ਦੇਖੋ ਮਹਾਰਾਜ ਇਹ ਨਗਰ ਕਿਤਨਾ ਨਪਾਗਾ ਹੈ, ਕਿਸੇ ਨੇ ਵੀ ਆ ਕੇ ਗੁਰਬਾਣੀ ਦਾ ਸਤਸੰਗ ਦਾ ਲਾਹਾ ਪ੍ਰਾਪਤ ਨਹੀਂ ਕੀਤਾ। ਭਾਈ ਮਰਦਾਨਿਆਂ ਭਾਗਾਂ ਤੋਂ ਬਿਨਾਂ ਸਤਸੰਗ ਪ੍ਰਾਪਤ ਨਹੀਂ ਹੁੰਦਾ ਹੈ, ਇਹ ਭਾਗਾਂ ਵਾਲੇ ਆ ਕੇ ਹੀ ਵੱਡ ਭਾਗੀ ਹਰ ਸੰਗਤ ਪਾਵੇ, ਭਾਗਹੀਨ ਭਰਮ ਚੋਟਾਂ ਖਾਵੇ, ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀ ਜਾਏ। ਵੱਡੇ ਭਾਗ ਹੋਣ ਉਹਨਾਂ ਨੂੰ ਹੀ ਸਤਸੰਗ ਦੀ ਪ੍ਰਾਪਤੀ ਹੁੰਦੀ ਹੈ। ਸੋ ਅਗਲੇ ਪਾਸੇ ਨੂੰ ਦਿਨ ਚੜ੍ਹਦੇ ਨੂੰ ਮਹਾਰਾਜ ਨੇ ਅੱਗੇ ਚਾਲੇ ਪਾ ਦਿੰਦੇ ਹਨ, ਅਜੇ ਥੋੜ੍ਹੀ ਹੀ ਦੂਰ ਗਏ ਸਨ, ਸਾਰਿਆਂ ਨੂੰ ਜਾਗਰ ਪਾ ਦਿੰਦੀ ਹੈ, ਜਿਤਨੇ ਵੀ ਠੱਗ ਸਾਰੇ ਸੁੱਤੇ ਪਏ ਸੀ ਸ਼੍ਰੀਮਨ ਨੂੰ, ਜਾ ਕੇ ਇੱਕ ਦੂਜੇ ਨੂੰ ਪੁੱਛਦੇ ਨੇ ਵੀ ਰਾਤ ਜਿਹੜੇ 3 ਜਣੇ ਆਏ ਸੀ ਇਹ ਤਾਂ ਬੜੇ ਕੋਈ ਜਾਦੂਗਰ ਸੀ, ਆਪਾਂ ਉਹਨਾਂ ਨੂੰ ਠੱਗਣਾ ਚਾਹੁੰਦੇ ਸੀ, ਉਹਨਾਂ ਨੇ ਤਾਂ ਆਪਣੇ 'ਤੇ ਉਲਟਾ ਐਸਾ ਜਾਦੂ ਚਲਾ ਤਾ, ਦਿਨ ਚੜ੍ਹਦੇ ਥਾਈਂ ਹੋਸ਼ ਹੀ ਨਹੀਂ ਰਹੀ ਵੀ ਮੈਂ ਕਿੱਥੇ ਪਿਆ ਹਾਂ, ਚਲੋ ਭੱਜੋ ਕਿਤੇ ਨੇੜੇ ਹੋਣਗੇ, 5-7 ਇਹਦੇ ਨੂੰ ਭੱਜ ਲਏ, ਡਾਂਗਾ ਲੈ ਕੇ 5-7 ਇਹਦੇ ਨੂੰ ਭੱਜ ਲੈਂਦੇ। ਜਦੋਂ ਮਰਦਾਨੇ ਨੇ ਦੇਖਿਆ ਵੀ ਉਹ ਆ ਰਹੇ ਨੇ ਠੱਗ, ਡਾਂਗਾ ਚੱਕੀ ਹੁਣ ਤਾਂ ਨਹੀਂ ਛੱਡਦੇ ਸਾਨੂੰ, ਡਰਦੇ ਹੋਏ ਨੇ ਬੇਨਤੀ ਕੀਤੀ, ਉਹ ਦੇਖੋ ਗਰੀਬ ਨਵਾਜ ਸੱਚੇ ਪਾਤਸ਼ਾਹ ਉਹ ਡਾਂਗਾ ਚੱਕੀ ਆ ਰਹੇ ਨੇ ਸਾਰੇ ਠੱਗ, ਆਪਾਂ ਨੂੰ ਤਾਂ ਹੁਣ ਮਾਰ ਦੇਣਗੇ। ਭਾਈ ਮਰਦਾਨਿਆਂ ਗੁਰੂ ਬਾਬਾ ਜੀ ਕਹਿੰਦੇ ਕਿਉਂ ਘਬਰਾਉਣਾ, ਤੇਰੇ ਸਿਰ 'ਤੇ ਉਸ ਨਿਰੰਕਾਰ ਦਾ ਹੱਥ ਹੈ, ਉਹਦੇ ਰੰਗਾਂ ਵੱਲ ਤੱਕੀ ਚੱਲ। ਜਦੋਂ ਕੋਲੇ ਆ ਕੇ ਕਹਿਣ ਲੱਗੇ ਸੀ ਤਾਂ ਉਹ ਲੋਕਾਂ ਮਾਰ ਕੇ ਪਿੱਛੋਂ ਗੱਲ ਕਰਦੇ ਹਾਂ, ਤੁਸੀਂ ਰਾਤ ਪਤਾ ਨਹੀਂ ਸਾਡੇ 'ਤੇ ਕੀ ਜਾਦੂ ਚਲਾਤਾ, ਅਸੀਂ ਤਾਂ ਸੁਸਰੀ ਵਾਂਗੂ ਸੁੱਤੇ ਰਹੇ, ਜੋ ਵੀ ਕੁਛ ਤੁਹਾਡੇ ਕੋਲੇ ਹੈ ਇੱਥੇ ਰੱਖ ਦਿਓ, ਅਸੀਂ ਤੁਹਾਨੂੰ ਮਾਰ ਕੇ ਹੁਣ ਖਤਮ ਕਰ ਦੇਣਾ, ਛੱਡਣਾ ਨਹੀਂ। ਗੁਰੂ ਬਾਬਾ ਜੀ ਮੁਸਕਰਾਉਂਦੇ ਹੋਏ, ਭਾਈ ਸਾਨੂੰ ਮਰਨ ਦਾ ਕੋਈ ਡਰ ਨਹੀਂ ਹੈ, ਮੌਤ ਤੋਂ ਅਸੀਂ ਨਹੀਂ ਡਰਦੇ ਹਾਂ, ਪਰ ਇੱਕ ਗੱਲ ਤੁਹਾਡੇ ਨਾਲ ਵਾਅਦਾ ਕਰ ਲਓ ਤੁਸੀਂ ਵੀ ਸਾਡੇ ਸਰੀਰ ਦਾ ਅੰਤਮ ਸੰਸਕਾਰ ਕਰ ਦੇਣਾ। ਉਹ ਜੋ ਇੱਕ ਦੋ ਬੰਦੇ ਕਹਿਣਗੇ ਸਾਨੂੰ ਕੀ ਲੋੜ ਹੈ ਸੰਸਕਾਰ ਕਰਨ ਦੀ, ਅਸੀਂ ਤਾਂ ਮਾਰ ਕੇ ਪਰੇ ਕਰ ਦੇਣਾ। ਇੱਕ ਦੋ ਰਹਿਮ ਦੇ ਨਾਲ ਸਾਨੂੰ ਕਹਿੰਦੇ ਚਲੋ ਆਪਣਾ ਲੱਗਦਾ ਵੀ ਇੱਥੇ ਕੀ ਹੈ, ਜੰਗਲ ਦੇ ਵਿੱਚ ਕਿਹੜਾ ਲੱਕੜਾਂ ਦਾ ਘਾਟਾ ਹੈ, ਲੱਕੜਾਂ ਬਥੇਰੀਆਂ ਨੇ, ਇਕੱਠੀਆਂ ਕਰਕੇ ਆਪਾਂ ਸੰਸਕਾਰ ਕਰ ਦਾਂਗੇ। ਫਿਰ ਕਹਿੰਦੇ ਚਲੋ ਲੱਕੜਾਂ ਦਾ ਮਿਲ ਜਾਣਗੀਆਂ, ਅੱਗ ਕਿੱਥੋਂ ਲਿਆਵਾਂਗੇ, ਕਿਉਂ ਪਹਿਲੇ ਟਾਈਮਾਂ ਦੇ ਵਿੱਚ ਤਾਂ ਅੱਗ ਵੀ ਬੜੇ ਮੁਸ਼ਕਲ ਨਾਲ ਮਿਲਦੀ ਹੁੰਦੀ ਸੀ। ਗੁਰੂ ਬਾਬਾ ਜੀ ਕਹਿਣ ਲੱਗੇ ਉਹ ਦੇਖੋ ਸਾਹਮਣੇ ਸੇਵਾ ਮੱਚ ਰਿਹਾ ਹੈ, ਇਸੇ ਨਗਰ ਦਾ ਕੋਈ ਮੁਖੀ ਬੰਦਾ ਚੜ੍ਹਾਈ ਕਰਿਆ ਹੋਇਆ ਸੀ, ਉਹਦਾ ਸੇਵਾ ਮੱਚ ਰਿਹਾ ਸੀ, ਉਹ ਦੇਖੋ ਭਾਈ ਉੱਥੋਂ ਜਾ ਕੇ ਅੱਗ ਲਿਆਓ, ਸੇਵਾ ਮੱਚ ਰਿਹਾ ਹੈ, ਅੱਗ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ। ਉਂਗਲੀ ਦਾ ਇਸ਼ਾਰਾ ਕੀਤਾ ਗੁਰੂ ਮਹਾਰਾਜ ਨੇ ਉਂਗਲੇ ਪਾਸੇ ਨੂੰ, ਦੋ ਕੁ ਬੰਦੇ ਤਾਂ ਉੱਥੇ ਰਾਖੀ ਖੜ੍ਹ ਜਾਂਦੇ ਨੇ, ਦੋ ਕੁ ਬੰਦੇ ਲੱਕੜਾਂ ਇਕੱਠੀਆਂ ਕਰਨ ਲੱਗ, ਔਰ ਦੋ ਬੰਦੇ ਅੱਗ ਲੈਣ ਚਲੇ ਜਾਂਦੇ ਨੇ, ਜਿਹੜੇ ਅੱਗ ਲੈਣ ਗਏ ਸੀ ਉਹਨਾਂ ਨੇ ਕੀ ਉੱਥੇ ਬੜਾ ਚਰਜ ਕੌਤਕ ਦੇਖਿਆ, ਕੀ ਦੇਖਿਆ, ਇੱਕ ਪਾਸੇ ਜਮਗਣ ਇੱਕ ਪਾਸੇ ਦੇਵਗਣ, ਜਾਣੀ ਇੱਕ ਪਾਸੇ ਦੇਵਤੇ ਖੜ੍ਹੇ ਹਨ ਭਗਵਾਨ ਲਈ ਅਤੇ ਇੱਕ ਪਾਸੇ ਜਮਦੂਤ ਭਿਆਨਕ ਸਗਲਾਂ ਬੜੇ ਬੜੇ ਭਿਆਨਕ ਹਥਿਆਰ ਲਈ ਖੜ੍ਹੇ ਹਨ, ਜਿਹਨਾਂ ਨੂੰ ਦੇਖ ਕੇ ਡਰ ਆਉਣਾ ਪੈ ਜਾਂਦਾ। ਉਹਨਾਂ ਦਾ ਆਪੋ ਵਿੱਚ ਹੀ ਵਾਦ ਵਿਵਾਦ ਚੱਲ ਰਿਹਾ, ਉਹ ਕਹਿੰਦੇ ਅਸੀਂ ਲੈ ਕੇ ਜਾਣਾ, ਦੇਵਤੇ ਕਹਿੰਦੇ ਅਸੀਂ ਲੈ ਕੇ ਜਾਣਾ ਹੈ ਅਸੀਂ। ਧਰਮ ਰਾਜਾ ਦੇ ਜਮਦੂਤ ਕਹਿਣ ਲੱਗੇ ਸਾਨੂੰ ਧਰਮ ਰਾਜਾ ਨੇ ਹੁਕਮ ਕੀਤਾ ਹੈ, ਇਹ ਸਾਰੀ ਜ਼ਿੰਦਗੀ ਗੁਨਾਹਾਂ ਪਾਪਾਂ 'ਚ ਗੁਜ਼ਾਰੀ ਆ, ਇਹ ਨਾਰਕੀ ਜੀਵ ਹੈ, ਇਹਨੂੰ ਕੁੜਦੇ ਮਾਰਦੇ ਲੈ ਕੇ ਆਓ ਮੇਰੇ ਕੋਲ, ਫਿਰ ਇਹ ਕਰਮਾਂ ਦਾ ਹਿਸਾਬ ਕਿਤਾਬ ਦੇਖ ਕੇ ਇਹਨੂੰ ਨਰਕਾਂ ਸਿੱਟਿਆ ਜਾਵੇ। ਇਹ ਗੱਲ ਸੁਣ ਕੇ ਦੇਵਤੇ ਕਹਿੰਦੇ ਵੀ ਗੱਲ ਤਾਂ ਬਿਲਕੁਲ ਦਰੁਸਤ ਹੈ, ਸਹੀ ਹੈ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ, ਹੈ ਤਾਂ ਇਹ ਨਾਰਕੀ ਜੀਵ। ਪਰ ਇਹਦੇ ਸਿਵੇ ਵੱਲ ਨੂੰ ਉਹ ਦੇਖੋ ਸਾਹਮਣੇ ਗੁਰੂ ਨਾਨਕ ਸਾਹਿਬ ਦੀ ਨਿਗਾਹ ਜਾਣੀ ਉਂਗਲੀ ਹੋ ਚੁੱਕੀ ਹੈ, ਇਹਦੇ ਸਾਰੇ ਪਾਪ ਇਸ ਵੇਲੇ ਮਾਫ਼ ਹੋ ਚੁੱਕੇ ਹਨ। ਇਹ ਇਸ ਵੇਲੇ ਬਹੁਤ ਪਵਿੱਤਰ ਰੂਹ ਹੋ ਚੁੱਕੀ ਹੈ, ਜਿਹਦੇ ਨੂੰ ਗੁਰੂ ਨਾਨਕ ਸਾਹਿਬ ਦਾ ਇਸ਼ਾਰਾ ਹੋ ਚੁੱਕਿਆ ਹੈ। ਇਹ ਗੱਲ ਨੂੰ ਦੇਖ ਕੇ ਜਮਦੂਤਾਂ ਗੁਰੂ ਨਾਨਕ ਸਾਹਿਬ ਵੱਲ ਨੂੰ ਨਮਸਕਾਰ ਕਰਕੇ ਚੱਲਦੇ ਲੱਗੇ। ਉਸਦੀ ਰੂਹ ਨੂੰ ਵਿਵਾਨਾ 'ਚ ਬਿਠਾ ਕੇ ਜਦੋਂ ਲਿਜਾਣ ਲੱਗੇ, ਉਹ ਠੱਗਾਂ ਨੇ ਚਰਜ ਕੌਤਕ ਦੇਖ ਕੇ ਕਹਿਣ ਲੱਗੇ ਵੀ ਉਹ ਕੌਣ ਹੈ ਗੁਰੂ ਨਾਨਕ ਸਾਹਿਬ, ਜਿਹਦੇ ਉਂਗਲੀ ਦੇ ਇਸ਼ਾਰੇ ਦੇ ਨਾਲ ਹੀ ਸਾਰੇ ਇਸਦੇ ਪਾਪ ਮਾਫ਼ ਹੋ ਚੁੱਕੇ ਹਨ, ਇਸ ਵੇਲੇ ਸੱਚਖੰਡ ਨੂੰ ਜਾ ਰਿਹਾ ਹੈ, ਕੌਣ ਹੈ ਉਹ ਗੁਰੂ ਨਾਨਕ ਸਾਹਿਬ। ਉਹ ਕਹਿਣ ਲੱਗੇ ਦੇਵਤੇ ਕਹਿੰਦੇ ਉਹੀ ਗੁਰੂ ਨਾਨਕ ਸਾਹਿਬ ਹੈ ਜਿਹਨੂੰ ਤੁਸੀਂ ਘੇਰਾ ਪਾਈ ਖੜੇ ਹੋ, ਜੇ ਭਲਾ ਚਾਹੁੰਦੇ ਹੋ ਤਾਂ ਚਰਨੀ ਦੇ ਕੇ ਮਾਫ਼ੀ ਮੰਗ ਕੇ ਸੋ ਉਪਦੇਸ਼ ਲੈ ਲਓ। ਉਸ ਵੇਲੇ ਲਾਠੀਆਂ ਭਗਾ ਕੇ ਪਰੇ ਮਾਰੀਆਂ ਔਰ ਬਾਜਾਂ ਲਾਉਂਦੇ ਆ ਰਹੇ, ਦੇਖਿਓ ਕੋਈ ਵਿਅਕਤੀ ਦਾ ਲਫ਼ਜ਼ ਨਾ ਬੋਲ ਬੈਠੇ। ਸਾਰੀ ਆ ਕੇ ਹਕੀਕਤ ਉਹਨਾਂ ਠੱਗਾਂ ਨੂੰ ਸੁਣਾਈ ਤਾਂ ਸਾਰੇ ਹੀ ਆਪਣੀਆਂ ਲਾਠੀਆਂ ਹਥਿਆਰ ਪਰੇ ਸਿੱਟ ਕੇ ਚਾਨੀ ਦੇ ਕੇ ਮਾਫ਼ੀਆਂ ਮੰਗਣ ਲੱਗੇ, ਅਸੀਂ ਮਾਰਾ ਬੜੇ ਗੁਨਾਹਗਾਰ ਹਾਂ, ਕਿਰਪਾ ਕਰਕੇ ਸਾਨੂੰ ਬਖਸ਼ੋ, ਇਉਂ ਬੇਨਤੀਆਂ ਕਰਨ ਲੱਗੇ। ਬਖਸ਼ ਲਿਓ ਮਹਾਰਾਜ ਹਮ ਅਪਰਾਧੀਆਂ, ਕਰਨ ਲੱਗੇ ਮਹਾਰਾਜ ਸਾਨੂੰ ਬਖਸ਼ ਲਓ, ਅਸੀਂ ਬੜੇ ਗੁਨਾਹਗਾਰ ਪਾਪੀ ਜੀਵ ਹਾਂ। ਗੁਰੂ ਬਾਬਾ ਜੀ ਉਹਨਾਂ ਦਾ ਪ੍ਰੇਮ ਸ਼ਰਧਾ ਦੇ ਕੇ ਉਹਨਾਂ ਨੂੰ ਤੀਰ ਜਾਂਦੇ ਹੋਏ ਕਹਿੰਦੇ ਹਨ, ਭਾਈ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸਦਾ ਬਖਸ਼ੰਦ ਹੈ, ਇਹ ਜੀਵ ਸਦਾ ਭੁਲਣਹਾਰ। ਭੁਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਬੁਰਿਆਂ ਉੱਪਰ ਬੁਰਿਆਈ ਕਰਨੀ ਮਾਫ਼ ਕਰਨ ਕਈ ਸਿਆਣੇ, ਬੁਰਿਆਂ ਉੱਪਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਬੁਰਿਆਂ ਦੇ ਨਾਲ ਬੁਰਿਆਈ ਜਾਣੀ, ਜੇ ਦੂਜਾ ਬੁਰਾ ਸਲੂਕ ਕਰਦਾ ਤਾਂ ਆਪ ਵੀ ਬੁਰਾ ਸਲੂਕ ਕਰਨ ਲੱਗ ਜਾਣਾ, ਜੇ ਦੂਸਰਾ ਚੰਗਾ ਸਲੂਕ ਕਰਦਾ ਤਾਂ ਆਪ ਵੀ ਚੰਗਾ ਸਲੂਕ ਕਰ ਜਾਣਾ, ਔਰ ਜੇ ਕਿਸੇ ਨੇ ਗਲਤੀ ਕੀਤੀ ਹੈ ਤਾਂ ਉਹਨੂੰ ਮਾਫ਼ ਕਰ ਦੇਣਾ ਸਿਆਣਿਆਂ ਦਾ ਕੰਮ ਹੈ, ਪਰ ਬੁਰਿਆਂ ਦੇ ਉੱਤੇ ਫਿਰ ਪਰਉਪਕਾਰ ਕਰਨਾ ਇਹ ਤਾਂ ਗੁਰੂ ਨਾਨਕ ਸਾਹਿਬ ਹੀ ਕਰ ਸਕਦੇ ਹਨ। ਗੁਰੂ ਨਾਨਕ ਬਿਨਾਂ ਕੀਏ ਕਰੇ ਕੌਣ ਅਸ ਕਾਜ, ਤਾਰੇ ਨਰ ਕਲੂ ਕਾਲ ਕੇ ਵਡੋ ਗਰੀਬ ਨਵਾਜ਼। ਇੱਕ ਗੁਰੂ ਨਾਨਕ ਸਾਹਿਬ ਨੇ ਹੀ ਸੰਸਾਰ ਦੇ ਉੱਤੇ ਚੱਕਰ ਲਾ ਕੇ ਨੂੰ ਚੋਰਾਂ ਨੂੰ ਬੇਅੰਤ ਦੁਨੀਆਂ ਨੂੰ ਤਾਰਿਆ ਹੈ, ਤਾਂ ਗੁਰੂ ਨਾਨਕ ਤੋਂ ਬਿਨਾਂ ਹੋਰ ਕੋਈ ਮਿਸਾਲ ਨਹੀਂ, ਕਿਸੇ ਪੀਰ ਪੈਗੰਬਰ ਅਵਤਾਰ ਨਹੀਂ, ਇਤਨੇ ਜੀਵਾਂ ਦਾ ਉਧਾਰ ਕੀਤਾ। ਸਾਰੇ ਨਗਰ ਨੇ ਬੇਨਤੀਆਂ ਕਰਕੇ ਆਪਣੇ ਘਰ ਨਗਰ ਦੇ ਵਿੱਚ ਫੇਰ ਲਿਆਉਂਦੇ ਨੇ ਗੁਰੂ ਬਾਬਾ ਜੀ ਨੂੰ, ਸਾਰੇ ਨਗਰ ਹੀ ਗੁਰੂ ਚਰਨਾਂ 'ਚ ਬੈਠੇ ਨੇ, ਤਾਂ ਗੁਰੂ ਬਾਬਾ ਜੀ ਸਭ ਨੂੰ ਸੁਭ ਉਪਦੇਸ਼ ਦਿੰਦੇ ਹਨ, ਭਾਈ ਪ੍ਰੇਮੀਓ ਚੋਰੀਆਂ ਕਰਨੀਆਂ ਛੱਡ ਦਿਓ, ਠੱਗੀਆਂ ਮਾਰਨੀਆਂ ਛੱਡ ਦਿਓ, ਸ਼ਰਾਬਾਂ ਪੀਣੀਆਂ ਕੱਢਣੀਆਂ ਛੱਡ ਦਿਓ, ਸਾਰੇ ਨਸ਼ੇ ਪੱਤੇ ਆਏ ਤਿਆਗ ਦਿਓ, ਅੱਜ ਗੁਰੂ ਕੀ ਸਿੱਖੀ ਧਾਰਨ ਕਰੋ, ਤੁਹਾਨੂੰ ਮਨੁੱਖਾ ਜਨ ਪਰਮਾਤਮਾ ਨੇ ਮਸਾਂ ਬਖਸ਼ਿਆ, ਆਪਣੀ ਦਸਾਂ ਨਹਾਂ ਦੀ ਧਰਮ ਦੀ ਕਿਰਤ ਕਰਿਆ ਕਰੋ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਿਆ ਕਰੋ। ਸਾਰਿਆਂ ਨੇ ਗੁਰੂ ਬਾਬਾ ਜੀ ਤੋਂ ਚਰਨਾਮਤ ਲੈ ਕੇ ਗੁਰਮੰਤਰ ਲਿਆ, ਗੁਰੂ ਵਾਲੇ ਬਣੇ, ਆਓ ਧਰਮਸ਼ਾਲਾ ਬਣਾਈ, ਦਸਾਂ ਨਹਾਂ ਦੀ ਕਿਰਤ ਕਰਕੇ ਉਸਦੇ ਨਾਲ ਸੰਬੰਧ ਦੇ ਨਾਲ ਆਪਣਾ ਗੁਰੂ ਘਰ ਲੰਗਰ ਚਲਾਉਂਦੇ ਹਨ, ਔਰ ਦੋ ਟਾਈਮ ਸਤਸੰਗ ਕਰਨ ਲੱਗੇ, ਔਰ ਗੁਰੂ ਵਾਲੇ ਬਣ ਕੇ ਗੁਰੂ ਦਾ ਨਾਮ ਜਪ ਕੇ ਬਾਣੀ ਪੜ੍ਹ ਕੇ ਆਪਣੇ ਜਨਮ ਨੂੰ ਸਫਲਾ ਕਰਨ ਲੱਗੇ। ਕਿਉਂ ਗੁਰੂ ਬਾਬਾ ਜੀ ਨੇ ਇਸ ਨਗਰ ਦਾ ਉਧਾਰ ਕਰਕੇ ਅਗਲੇ ਪਾਸੇ ਚਾਲੇ ਪਾ ਦਿੱਤੇ, ਉਹ ਸਾਰੇ ਹੀ ਨਗਰ ਦਾ ਉਧਾਰ ਹੋਇਆ, ਗੁਰੂ ਬਾਬਾ ਜੀ ਦੇ ਸਿੱਖ ਬਣੇ, ਸਵਾਲ ਸਾਧ ਸਿੰਘ ਜੀ ਇਹਨਾਂ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ ਨੇ, ਗੁਰੂਆਂ ਦੀਆਂ ਮਹਾਂਪੁਰਖਾਂ ਦੀਆਂ ਕਥਾ ਵਾਰਤਾ ਕਹਾਣੀਆਂ ਕਰਨੀਆਂ, ਉਹਨਾਂ ਤੋਂ ਸਾਨੂੰ ਸਿੱਖਿਆ ਪ੍ਰਾਪਤ ਹੁੰਦੀ ਹੈ। ਜਿਹੜੇ ਲੋਕ ਸ਼ਰਾਬਾਂ ਪੀਣ ਵਾਲੇ ਨੇ ਸ਼ਰਾਬਾਂ ਛੱਡਦੇ ਨੇ, ਜਰਦੇ ਫਰਦੇ ਨਸ਼ੇ ਪੱਤੇ ਜਿੰਨੇ ਵੀ ਆਏ ਨੇ ਸਾਰਿਆਂ ਨੂੰ ਤਿਆਗ ਕੇ ਗੁਰੂ ਨਾਨਕ ਦੀ ਸਿੱਖੀ ਧਾਰਨੀ ਕਰਨੀ ਚਾਹੀਦੀ ਹੈ, ਗੁਰੂ ਵਾਲਾ ਬਣਨਾ ਚਾਹੀਦਾ ਹੈ। ਸਵਾਲ ਗੁਰੂ ਵਾਲਾ ਬਣ ਕੇ ਅਤੇ ਗੁਰੂ ਦੇ ਉਪਦੇਸ਼ ਦੀ ਕਮਾਈ ਕਰਕੇ ਮਨੁੱਖਾ ਜਨਮ ਨੂੰ ਸਫਲਾ ਕਰਕੇ ਲੋਕ ਸੁਖੀਏ ਪਰਲੋਕ ਸਹੇਲੇ ਹੋ ਜਾਣਾ ਚਾਹੀਦਾ ਹੈ। ਟਾਈਮ ਵੀ ਹੋ ਚੁੱਕਿਆ, ਹੁਣ ਸਾਰੇ ਗੱਜ ਵੱਜ ਕੇ ਗੁਰੂ ਸਤੋਤਰ ਦੇ ਵਿੱਚ ਬੋਲਣਾ ਕਰੋ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ।